ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਭਾ ਨਹੀਂ ਦੂਰ ਗੁਰ ਸਾਗਰ ਰਤਨੀ ਭਰਪੂਰ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਾਜ਼ਰੀਆਂ ਭਰਨ ਦਾ ਯਾਤਰਾ ਕਰਨ ਦਾ ਨਾਲ ਨਾਲ ਸੰਗਤ ਕਰਦਿਆਂ ਹੋਈਆਂ ਸੇਵਾ ਕਰਦਿਆਂ ਹੋਈਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਕਬੀਰ ਮਾਨਸ ਜਨਮ ਬੁਲੰਦ ਹੈ ਹੋਏ ਨਾ ਬਾਰੋ ਬਾਰ ਜਿਵੇਂ ਬਨ ਫਲ ਪਾਕੇ ਭੋਏ ਗਿਰਹਿ ਬਹਿਰ ਨਾ ਲਾਗੇ ਬਾਰ। ਮਨੁੱਖਾ ਜਨਮ ਇੱਕ ਐਸੀ ਦੁਰਲੱਭ ਵਸਤੂ ਹੈ ਜਿਸ ਵਿੱਚ ਸਤਸੰਗਤ ਕਰਕੇ ਨਾਮ ਸਿਮਰਨ ਭਗਤੀ ਕਰਕੇ ਸੇਵਾ ਕਰਕੇ ਇਸ ਜੀਵਨ ਨੂੰ ਸਫਲਾ ਬਣਾਇਆ ਜਾ ਸਕਦਾ ਹੈ। ਜਿਵੇਂ ਟਹਿਣੀ ਨਾਲੋਂ ਪੱਕਿਆ ਫਲ ਟੁੱਟ ਕੇ ਦੁਬਾਰਾ ਨਹੀਂ ਜੁੜਦਾ ਜੇ ਮਨੁੱਖਾ ਜੀਵਨ ਹੈ ਅਤੇ ਇਸ ਮਨੁੱਖਾ ਜੀਵਨ ਦੀ ਇਹ ਜਿਹੜੀ ਯਾਤਰਾ ਸਾਨੂੰ ਮਿਲੀ ਹੈ ਇਸ ਸਮੇਂ ਨੂੰ ਆਪਾਂ ਨਾ ਸੰਭਾਲਿਆ ਇਸ ਸਮੇਂ ਦੀ ਕਦਰ ਔਰ ਕੀਮਤ ਨਾ ਸਮਝੀ ਤਾਂ ਸਮਝ ਲਓ ਇੱਥੋਂ ਛੁਟਕਿਆ ਠੋਰ ਨਾ ਠਾਓ ਦੁਬਾਰਾ ਇਹ ਮਨੁੱਖਾ ਦੇਹ ਨਹੀਂ ਮਿਲਣੀ। ਦੁਬਾਰਾ ਜਿਹਨੇ 84 ਲੱਖ ਡੂਨਾਂ ਦਾ ਭਰਮੀ ਕਰਦਿਆਂ ਚੱਕਰ ਕੱਟਦਿਆਂ ਮਾਤ ਲੋਕ ਤੇ ਮਸਾਂ ਮਸਾਂ ਇਹ ਮਨੁੱਖਾ ਤਨ ਵਾਹਿਗੁਰੂ ਦੀ ਦਿਆਲਤਾ ਨਾਲ ਉਹਨੇ ਤਰਸ ਕਰਕੇ ਰਹਿਮਤਾਂ ਕਰਕੇ ਸਾਨੂੰ ਦਿੱਤਾ ਸੀ ਇਹ ਦੁਬਾਰਾ ਨਹੀਂ ਮਿਲਣਾ ਹੈ। ਇਸ ਕਰਕੇ ਇਹਦੀ ਅਮੋਲਕਤਾ ਇਹਦੀ ਉੱਤਮਤਾ ਨੂੰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਸਤਿਗੁਰੂ ਜੀ ਨੇ ਆਪ ਉਚਾਰਨ ਕੀਤਾ ਹੈ। ਸੋ ਸਤ ਸੰਗਤ ਜੀ ਆਪਾਂ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਾਂ। ਮਨੁੱਖਾ ਜੀਵਨ ਦੀ ਕਦਰ ਔਰ ਕੀਮਤ ਦਾ ਗਿਆਨ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਸੰਗਤ ਤੋਂ ਬਿਨਾਂ ਮਨੁੱਖਾ ਜਨਮ ਦੀ ਕੀਮਤ ਦਾ ਹੀ ਮਨੁੱਖ ਨੂੰ ਪਤਾ ਨਹੀਂ ਹੁੰਦਾ, ਇਹ ਸਮਝ ਹੀ ਨਹੀਂ ਪੈਂਦੀ ਹੈ। ਇਸ ਲਈ ਸਤਸੰਗਤ ਹਰ ਪ੍ਰਾਣੀ ਮਾਤਰ ਲਈ ਸਭ ਤੋਂ ਜ਼ਰੂਰੀ ਸਾਧਨ ਸਤਿਗੁਰੂ ਜੀ ਨੇ ਕਲਯੁੱਗ ਦੇ ਵਿੱਚ ਦਰਸਾਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕਰਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਆਪਾਂ ਨੂੰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਧਰਮ ਦੇ ਚਾਰ ਥੰਮ ਹਨ ਸਭ ਤੋਂ ਵੱਡੇ। ਗੁਰੂ ਘਰ ਦੇ ਅੰਦਰ ਇੱਕ ਸਿਮਰਨ ਕਰਨਾ, ਇੱਕ ਸੇਵਾ ਕਰਨੀ ਔਰ ਦੂਸਰਾ ਤੀਸਰਾ ਸਤਸੰਗਤ ਦੇ ਵਿੱਚ ਬੈਠਣਾ, ਚੌਥਾ ਥੰਮ ਹੈ ਕੀਰਤਨ ਕਥਾ ਸੁਣਨਾ। ਵੱਡ ਭਾਗੀ ਹਰ ਸੰਗਤ ਪਾਵੇ, ਭਾਗ ਹੀ ਭ੍ਰਮ ਟੋਟਾ ਖਾਵੇ। ਪਾਰ ਬ੍ਰਹਮ ਹੋਇਆ ਸਹਾਈ, ਕਥਾ ਕੀਰਤਨ ਸੁਖਦਾਈ। ਇਸ ਲਈ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਬਹੁਤ ਜ਼ਰੂਰੀ ਹੈ, ਜਿਸ ਨੂੰ ਸਰਵਣ ਕਰਨਾ ਭਾਗਾਂ ਵਾਲਿਆਂ ਦੇ ਹਿੱਸੇ ਪ੍ਰਾਪਤ ਹੁੰਦਾ ਹੈ। ਇਸ ਕਰਕੇ ਆਪ ਸੰਗਤਾਂ ਸਤਿਗੁਰੂ ਜੀ ਦੇ ਆਏ ਹੋਏ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰੋ। ਇਹ ਸ੍ਰੀ ਮੁਖਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ। ਇਹ ਬਾਣੀ ਤਾਂ ਅਕਾਲੀ ਹੈ, ਧੁਰ ਕੀ ਬਾਣੀ ਹੈ, ਵਾਹਿਗੁਰੂ ਦਾ ਸਰੂਪ ਰੂਪ ਗੁਰੂ ਕੀ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਦੇਵੜ ਅਵਰ ਨਾ ਕੋਏ। ਬਾਣੀ ਨਿਰਾਕਾਰ ਦਾ ਸਰੂਪ ਹੈ, ਬਾਣੀ ਦਾ ਆਕਾਰ ਨਹੀਂ। ਸਾਡਾ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਨੇ ਇਸ ਗੁਰਬਾਣੀ ਨੂੰ ਸਰਗੁਣ ਰੂਪ ਦਿੱਤਾ ਹੈ, ਜਿਸ ਦੇ ਸਾਨੂੰ ਦਰਸ਼ਨ ਹੋ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਦਸ ਗੁਰੂ ਸਾਹਿਬਾਨਾਂ ਨੇ ਕਿਰਪਾ ਕੀਤੀ ਹੈ। ਹਾਂ ਆਪੇ ਹੀ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਂ ਉਹਦੀ ਹੈ। ਹੁਕਮੀ ਪਰਮੇਸ਼ਰ ਵਾਹਿਗੁਰੂ ਦਾ ਇਹ ਹੁਕਮ ਹੈ। ਨਿਰਾਕਾਰ ਸਰੂਪ ਵੀ ਆਪ ਹੀ ਸਤਿਗੁਰੂ ਸਾਹਿਬਾਨ ਹਨ, ਸਰਗੁਣ ਸਰੂਪ ਵੀ ਆਪ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਦਸ ਸਤਿਗੁਰੂ ਸਾਹਿਬਾਨ, ਔਰ ਗੁਰਬਾਣੀ ਨਿਰਾਕਾਰ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸੁਭਾਇਮਾਨ ਹੈ। ਔਰ ਸਾਕਾਰ ਰੂਪ ਦੇ ਵਿੱਚ ਗੁਰਬਾਣੀ ਦਾ ਸੁਣਨਾ, ਵਿਚਾਰਨਾ, ਦਰਸ਼ਨ ਕਰਨੇ, ਇਹ ਸਾਨੂੰ ਭਾਗਾਂ ਕਰਕੇ ਪ੍ਰਾਪਤ ਹੋ ਰਹੇ ਹਨ। ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕੀਤੇ ਹੈ। ਇਸ ਤੋਂ ਪਹਿਲਾਂ 93 ਸ਼ਬਦਾਂ ਦੀ ਸੰਪੂਰਨਤਾ ਹੋਈ ਹੈ, ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ ਹਨ। ਪਹਿਲੇ ਪਾਤਸ਼ਾਹ ਜੀ ਦੀ ਇਹ ਪਹਿਲੀ ਅਸ਼ਟਪਦੀ ਧਨਾਸਰੀ ਰਾਗ ਦੇ ਅੰਦਰ ਹੈ। ਸਤ ਸੰਗਤ ਦੀ ਇਹ ਪਾਵਨ ਸ਼ਬਦ, ਇਹ ਅਸ਼ਟਪਦੀ ਕਦੋਂ ਉਚਾਰਨ ਕੀਤੀ ਹੈ? ਗੁਰੂ ਕੀ ਬਾਣੀ ਦਾ ਬਹੁਤ ਥਾਵਾਂ ਤੇ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਜੀਵਾਂ ਦੇ ਪ੍ਰਥਾਏ, ਸਾਧਕਾਂ ਦੇ ਪ੍ਰਥਾਏ, ਯੋਗੀਆਂ ਦੇ ਪ੍ਰਥਾਏ, ਪਾਪੀਆਂ ਦੇ ਪ੍ਰਥਾਏ, ਪੁੰਨੀਆਂ ਦੇ ਪ੍ਰਥਾਏ, ਮਨਮੁੱਖਾਂ ਦੇ ਪ੍ਰਥਾਏ, ਗੁਰਮੁਖਾਂ ਦੇ ਪ੍ਰਥਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਦਾ ਹੀ ਭਲਾ ਕਰਨ ਵਾਸਤੇ ਥਾਂ ਪ੍ਰਥਾਂ ਜਦੋਂ ਗੁਰਬਾਣੀ ਉਚਾਰੀ ਹੈ, ਉਸ ਦਾ ਕਿਤੇ ਨਾ ਕਿਤੇ ਇਤਿਹਾਸ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ। ਜਦੋਂ ਗੁਰਬਾਣੀ ਦੇ ਸ਼ਬਦ ਜਾਂ ਗੁਰਬਾਣੀ ਜਿੱਥੇ ਕਿਤੇ ਉਚਾਰਨ ਕੀਤੀ ਗਈ ਹੈ, ਉਸ ਇਤਿਹਾਸ ਦਾ ਨਾਮ ਸੰਖੇਪ ਰੂਪ ਦੇ ਵਿੱਚ ਉਥਾਨਕਾ ਦੱਸਿਆ ਜਾਂਦਾ ਹੈ, ਉਹਨੂੰ ਉਥਾਨਕਾ ਕਿਹਾ ਜਾਂਦਾ ਹੈ। ਇਸ ਕਰਕੇ ਉਥਾਨਕਾ ਦੇ ਹੋਰ ਵੀ ਸ਼ਬਦ ਹਨ, ਇਸ ਨੂੰ ਪੀਠਕਾ ਵੀ ਕਿਹਾ ਜਾਂਦਾ ਹੈ, ਭੂਮਿਕਾ ਵੀ ਕਿਹਾ ਜਾਂਦਾ ਹੈ, ਦਿਵਾਚਾ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਕਿੱਥੇ ਉਚਾਰਨ ਕੀਤਾ? ਜਦੋਂ ਸਤਿਗੁਰੂ ਜੀ ਅਚਲ ਬਟਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲਾ ਅਤੇ ਮਰਦਾਨਾ ਜੀ ਦੇ ਸਮੇਤ ਚਰਨ ਪਾਉਣ ਵਾਸਤੇ ਇਸ ਧਰਤੀ ਤੇ ਆਏ ਹੈ, ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਹੈ ਤੇ 84 ਸਿੱਧ ਨੌ ਨਾਥ ਵੀ ਇਸ ਮੇਲੇ ਵਿੱਚ ਆਪਣੀ ਪੂਜਾ ਦੁਨੀਆਂ ਤੋਂ ਕਰਾਉਣ ਵਾਸਤੇ ਪਹੁੰਚੇ ਹੋਏ ਹੋਏ ਹਨ। ਲੱਖਾਂ ਦੀ ਦੁਨੀਆਂ ਦੀ ਭੀੜ ਹੈ। ਉੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਸਿੱਧ ਬੈਠੇ, ਉਹਨਾਂ ਨੇ ਇੱਕ ਸਵਾਲ ਕੀਤਾ ਕਿ ਸਤਿਗੁਰੂ ਜੀ, ਅਸੀਂ 9 ਖੰਡਾਂ 7 ਦੀਪਾਂ ਦੀ ਧਰਤੀ ਦੇ ਉੱਤੇ ਬੜੀ ਭਾਰੀ ਸੈਰ ਕਰਦੇ ਹਾਂ, ਔਰ ਮਾਨ ਸਰੋਵਰ ਤੇ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਕਿਉਂਕਿ ਮਾਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੱਤ ਸਮੁੰਦਰਾਂ ਦੇ ਕੀਤੇ ਹੋਏ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਔਰ ਉੱਥੋਂ ਸਤਿਗੁਰੂ ਜੀ ਸਾਨੂੰ ਹੀਰੇ ਰਤਨ ਵੀ ਪ੍ਰਾਪਤ ਹੁੰਦੇ ਹਨ। ਇਸ ਕਰਕੇ ਆਪ ਜੀ ਨੂੰ ਮਾਨ ਸਰੋਵਰ ਤੇ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ। ਸਾਡੇ ਨਾਲ ਚੱਲੋ ਮਾਨ ਸਰੋਵਰ ਤੇ, ਤੁਹਾਨੂੰ ਇਸ਼ਨਾਨ ਕਰਾਈਏ। ਕਦੇ ਸਮਾਂ ਕੱਢੋ ਸਾਡੇ ਨਾਲ ਜਾਣ ਦਾ, ਤਾਂ ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਸਿੱਧਾਂ ਦੇ ਪ੍ਰਥਾ ਉਚਾਰਨ ਕੀਤਾ ਹੈ, ਜਿਸ ਵਿੱਚ ਸਾਰੇ ਪ੍ਰਾਣੀ ਮਾਤਰ ਨੂੰ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਬਦ ਹਨ। ਕਿਸੇ ਸਬੱਬ ਨੂੰ, ਪ੍ਰਬੋਧਨ ਨੂੰ, ਭਾਵ ਨੂੰ ਮੁੱਖ ਰੱਖ ਕੇ ਜਿਹੜੇ ਬਚਨ, ਜਿਹੜੀ ਬਾਣੀ ਉਚਾਰੀ ਹੈ, ਉਹ ਸਾਰੀ ਮਨੁੱਖਤਾ ਮਾਤਰ ਵਾਸਤੇ ਉਹ ਉਪਦੇਸ਼ ਹੈ। ਉਦੋਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਹਨ। ਉਸ ਪਾਵਨ ਪਵਿੱਤਰ ਇਸ ਅਸ਼ਟਪਦੀ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਅਕਾਦਰ ਕਰਕੇ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲਾਸਰੀ ਮਹੱਲਾ ਪਹਿਲਾ।
ਪਹਿਲੇ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਧਰਮ ਸੁਬੰਨੀ ਖੜ ਰਤਨ ਜੜਾ ਦੀ ਹਰ ਪ੍ਰੇਮ ਪੁਰਖ ਮਨ ਉੱਠਾ, ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਐਸੇ ਸਤਿਗੁਰੂ ਦੀ ਧਨਾਸਰੀ ਰਾਗਣੀ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਪਹਿਲੇ ਸਰੂਪ
ਘਰ, ਦੂਜਾ ਅਸਤ ਪਦੀਆ।
ਦੂਜੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦੀ ਇਸ ਦੀ ਮਰਯਾਦਾ ਤੇ ਆਗਿਆ ਹੈ। ਅਸ਼ਟਪਦੀਆਂ, ਅੱਠਾਂ ਅੱਠਾਂ ਪਦੀਆਂ ਵਾਲੇ ਭਾਵ ਪੌੜੀਆਂ ਵਾਲੇ ਇਹ ਪਾਵਨ ਸ਼ਬਦ ਹਨ ਅਸ਼ਟਪਦੀਆਂ ਦੇ ਅੰਦਰ।
ਇੱਕ ਓਅੰਕਾਰ,
ਇੱਕ ਅਦਵੈਤ ਸ੍ਰੀ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਵਸਤੂ ਨਿਰਦੇਸ਼ ਮੰਗਲ ਹੈ। ਸਤਿਗੁਰਾਂ ਦੀ ਕਿਰਪਾ ਨਾਲ ਐਸਾ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੁੰਦਾ ਮਿਲਦਾ ਹੈ।
ਗੁਰ ਸਾਗਰ ਰਤਨੀ ਭਰਪੂਰ,
ਸਤਿਗੁਰੂ ਜੀ ਕਹਿ ਰਹੇ ਹੈ ਕਿ ਇਹ ਸਿੱਧ ਲੋਕੋ, ਜਿਵੇਂ ਮਾਨ ਸਰੋਵਰ ਤੇ ਤੁਸੀਂ ਜਾ ਕੇ ਉੱਥੇ ਇਸ਼ਨਾਨ ਕਰਦੇ ਹੋ, ਗੁਰਸਿੱਖ ਲਈ ਗੁਰੂ ਹੀ ਮਾਨ ਸਰੋਵਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਹੀ ਸਾਗਰ ਭਾਵ ਮਾਨ ਸਰੋਵਰ ਹੈ। ਔਰ ਸਿੱਧ ਕਹਿੰਦੇ ਮਹਾਰਾਜ, ਮਾਨ ਸਰੋਵਰ ਦੇ ਅੰਦਰ ਤਾਂ ਹੀਰੇ ਰਤਨ ਮੋਤੀ ਆਦਿਕਾਂ ਦਾ ਬਹੁਤ ਵੱਡਾ ਖਜ਼ਾਨਾ ਹੈ। ਗੁਰੂ ਰੂਪ ਮਾਨ ਸਾਗਰ ਭਾਵ ਮਾਨ ਸਰੋਵਰ ਦੇ ਉੱਤੇ ਕਿਹੜੇ ਰਤਨ ਹਨ, ਕਿਹੜੇ ਹੀਰੇ ਹਨ? ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਗੁਰੂ ਰੂਪ ਮਾਨ ਸਰੋਵਰ ਦੇ ਉੱਤੇ ਗੁਰੂ ਦੇ ਸ਼ਬਦ ਜਿਹੜੇ ਹੈ, ਇਹ ਸਾਰੇ ਹੀਰਿਆਂ ਦੀ ਤਰ੍ਹਾਂ ਹਨ। ਗੁਰੂ ਦਾ ਉਪਦੇਸ਼ ਜਿਹੜਾ ਹੈ, ਇਹ ਮੋਤੀਆਂ ਦੀ ਨਿਆਣੀ ਹੈ। ਸਰਵਣ ਮੰਨਣ ਨਿਭਿਆਸਣ ਖੱਟ ਸੰਪਤੀ, ਇਹ ਸਾਰੇ ਹੀ ਹੀਰੇ ਲਾਲ ਹਨ, ਜਿਹੜੇ ਗੁਰੂ ਰੂਪ ਮਾਨ ਸਰੋਵਰ ਤੋਂ ਜਿਗਿਆਸੂ ਨੂੰ, ਸਿੱਖ ਨੂੰ, ਸੇਵਕ ਨੂੰ ਪ੍ਰਾਪਤ ਹੁੰਦੇ ਹੈ। ਗੁਰੂ ਰੂਪ ਜਿਹੜਾ ਮਾਨ ਸਰੋਵਰ ਹੈ, ਇਹ ਐਸੇ ਰਤਨਾਂ ਨਾਲ, ਹੀਰਿਆਂ ਨਾਲ ਭਰਿਆ ਹੋਇਆ ਪਰਿਪੂਰਨ ਹੈ। ਜਿਵੇਂ ਸਮੁੰਦਰ ਵਿੱਚੋਂ 14 ਰਤਨ ਕੱਢੇ ਗਏ ਸਨ, ਸ੍ਰੀਮਨ ਰੰਭਾ ਬਾਰਵੀਂ, ਧਨਖ ਧਨੰਤਰ ਬਾਜ, ਬੇਖ ਸਸ ਕਾਮ ਧੂਨ, ਸੰਖਾਮੀ ਗਜਰਾਜ, ਇਹ ਗੁਰੂ ਰੂਪ ਮਾਨ ਸਰੋਵਰ ਰੂਪ ਸਾਗਰ ਦੇ ਉੱਤੇ ਇਹ ਸਾਰੇ ਜਿਨੀ ਮਤ ਵਿੱਚ ਰਤਨ ਜਵਾਹਰ ਮਾਨਕ ਦੇ ਕੋ ਗੁਰ ਕੀ ਸਿੱਖ ਸੁਣੀ। ਇਹ ਸਾਰੇ ਹੀਰੇ ਜਵਾਹਰ ਰਤਨ ਦੇ ਨਾਲ ਸ਼ੁਭ ਗੁਣਾ ਰੂਪ ਹੀਰਿਆਂ ਦੇ ਨਾਲ ਗੁਰੂ ਰੂਪ ਮਾਨ ਸਰੋਵਰ ਐਨ ਭਰ ਪੂਰੇ ਲਭਾ ਲਭ ਜਿਵੇਂ ਅੰਮ੍ਰਿਤ ਸਰੋਵਰ ਐਨ ਕੰਢਿਆਂ ਤੱਕ ਭਰਿਆ ਜਦੋਂ ਹੁੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਐਨ ਭਰਿਆ ਹੋਇਆ ਸਰੋਵਰ ਅੰਮ੍ਰਿਤ ਜਲ ਦੇ ਨਾਲ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ, ਜਿਹਦਾ ਇਸ਼ਨਾਨ ਪ੍ਰਾਪਤ ਹੋਣ ਤੋਂ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਰੂਪ ਮਾਨ ਸਰੋਵਰ ਜਿਹੜਾ ਹੈ ਐਨ ਲਵਾ ਲਵ ਭਰਿਆ ਹੋਇਆ ਹੈ, ਪੂਰਨ ਰੂਪ ਦੇ ਵਿੱਚ ਭਰਿਆ ਹੋਇਆ ਹੈ, ਕੋਈ ਥੋੜ੍ਹੀ ਜਿੰਨੀ ਵੀ ਇੱਥੇ ਕਮੀ ਘਾਟ ਨਹੀਂ। ਜੇ ਕੋਈ ਪ੍ਰੇਮ ਰੂਪ ਲਾਲ ਮੰਗਦਾ ਉਹਨੂੰ ਪ੍ਰੇਮ ਰੂਪ ਲਾਲ ਪ੍ਰਾਪਤ ਹੁੰਦਾ ਹੈ, ਜੇ ਕੋਈ ਸ਼ਰਧਾ ਰੂਪ ਮੋਤੀਆਂ ਨੂੰ ਮੰਗਦਾ ਉਹਨੂੰ ਸ਼ਰਧਾ ਰੂਪ ਮੋਤੀ ਪ੍ਰਾਪਤ ਹੁੰਦੇ ਹੈ, ਜੇ ਕੋਈ ਗਿਆਨ ਰੂਪ ਹੀਰਾ ਮੰਗਦਾ ਉਹਨੂੰ ਗੁਰੂ ਦਾ ਬ੍ਰਹਮ ਗਿਆਨ ਰੂਪ ਹੀਰਾ ਜੀਵਨ ਵਿੱਚ ਪ੍ਰਾਪਤ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਜੇ ਕੋਈ ਆਨੰਦ ਰੂਪ ਜਿਹੜਾ ਰਾਤ ਮੰਗਦਾ ਹੈ ਉਹਨੂੰ ਪ੍ਰਾਪਤ ਹੋ ਜਾਂਦੇ ਹਨ। ਸੋ ਇਸ ਕਰਕੇ ਗੁਰੂ ਇਹਨਾਂ ਮਹਾਨ ਰਤਨਾਂ ਦੇ ਨਾਲ ਲਗਾ ਲਗ ਪੂਰਨ ਰੂਪ ਦੇ ਵਿੱਚ ਭਰੇ ਹੋਏ ਹਨ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਔਰ ਜਿਹੜੇ ਸੰਤ ਹੈ ਜਿਵੇਂ ਮਾਨ ਸਰੋਵਰ ਦੇ ਉੱਤੇ ਹੰਸਾਂ ਦਾ ਵਾਸ ਹੁੰਦਾ ਹੈ, ਇੱਧਰ ਗੁਰੂ ਰੂਪ ਮਾਨ ਸਰੋਵਰ ਦੇ ਉੱਤੇ ਗੁਰਸਿੱਖ ਰੂਪ ਹੰਸਾਂ ਦਾ ਵਾਸਾ ਹੈ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਹ ਅੰਮ੍ਰਿਤ ਰੂਪ ਚੋਗ ਨੂੰ, ਨਾਮ ਰੂਪ ਅੰਮ੍ਰਿਤ ਦੀ ਚੋਗ ਨੂੰ ਸੰਤ ਹਮੇਸ਼ਾ ਵਾਸਤੇ ਚੁਗਦੇ ਹੈ, ਭਾਵ ਖਾਂਦੇ ਹੈ, ਖਾਣਾ ਕਰਦੇ ਹੈ। ਉਹ ਹੀਰੇ ਮੋਤੀ ਜਿਹੜੇ ਹੈ ਸ਼ੁਭ ਗੁਣਾਂ ਦੇ ਉਹਨਾਂ ਨੂੰ ਧਾਰਨ ਕਰਦੇ ਹੈ। ਔਰ ਨਹੀਂ ਦੂਰੇ, ਉਹ ਗੁਰੂ ਰੂਪ ਮਾਨ ਸਰੋਵਰ ਤੋਂ ਕਦੇ ਦੂਰ ਨਹੀਂ ਜਾਂਦੇ। ਗੁਰੂ ਰੂਪ ਮਾਨ ਸਰੋਵਰ ਤੇ ਅੱਠੇ ਪਹਿਰ ਆਪਣਾ ਨਿਵਾਸ ਅਤੇ ਵਾਸ ਰੱਖਦੇ ਹਨ।
ਹਰਿ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਇਹਨਾਂ ਨੇ ਹਰੀ ਦੇ ਨਾਮ ਰਸ ਦੀ ਚੋਗ ਚੁਗ ਨੂੰ ਚੋਗ ਨੂੰ ਚੁਗਿਆ ਹੈ, ਭਾਵ ਜਿਵੇਂ ਪੰਛੀ ਚੋਗਾ ਚੁਗਦੇ ਆਪਣੀ ਪੇਟ ਦੀ ਭੁੱਖ ਨੂੰ ਮੇਟਣ ਵਾਸਤੇ, ਇਸੇ ਤਰ੍ਹਾਂ ਨਾਮ ਰਸ ਦੀ ਚੋਗ ਨੂੰ ਜਿਹਨਾਂ ਨੂੰ ਚੁਗਿਆ, ਜਿਹਨਾਂ ਮਹਾਂਪੁਰਖਾਂ ਨੇ ਹੰਸਾ ਰੂਪ ਸੰਤਾਂ ਨੇ ਖਾਣਾ ਕੀਤਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਭਾ ਗਏ, ਪ੍ਰਵਾਨ ਹੋ ਗਏ ਹਨ, ਪ੍ਰਵਾਨ ਹੋ ਜਾਂਦੇ ਹਨ।
ਸਰਵਰ ਮਹਾਂਸੇ ਪ੍ਰਾਨ ਪਤ ਪਾਵੇ।
ਜਿਵੇਂ ਹੰਸ ਮਾਨ ਸਰੋਵਰ ਤੇ ਰਹਿਣ ਨਾਲ ਹੀਰੇ ਮੋਤੀ ਦੁਆਰਾ ਰਾਤ ਨੂੰ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਸੰਤ ਰੂਪ ਮਹਾਤਮਾ ਜਨ ਜਿਹੜੇ ਹੈ ਹੰਸਾਂ ਦੀ ਨਿਆਣੀ ਗੁਰੂ ਰੂਪ ਮਾਨ ਸਰੋਵਰ ਨੂੰ ਜਦੋਂ ਪ੍ਰਾਪਤ ਕਰਦੇ ਹੈ ਤਾਂ ਇਸ ਗੁਰੂ ਰੂਪ ਮਾਨ ਸਰੋਵਰ ਤੇ ਰਹਿੰਦੇ ਹੋਏ ਪ੍ਰਾਣਾਂ ਦਾ ਪਤੀ ਜੋ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਕਰ ਲੈਂਦੇ ਹਨ, ਉਸ ਨੂੰ ਮਿਲ ਲੈਂਦੇ ਹਨ।
ਬਗ ਬੱਪੜਾ ਛੱਪੜੀ ਨਾਏ।
ਜਿਹੜਾ ਬਗ ਬੱਪੜਾ, ਬਗ ਬਗਲਾ, ਬੱਪੜਾ ਤੁੱਛ ਕੀ ਆ, ਉਹ ਕੁਝ ਵੀ ਨਹੀਂ ਹੈ। ਜੇ ਕੋਈ ਬਗਲਾ ਹੰਸਾਂ ਦਾ ਮੁਕਾਬਲਾ ਕਰਨ ਦਾ ਯਤਨ ਕਰੇ ਕਿ ਮੇਰਾ ਹੰਸਾਂ ਵਰਗਾ ਹੀ ਰੂਪ ਹੈ, ਮੇਰੇ ਸਰੀਰ ਦਾ ਰੰਗ ਵੀ ਹੰਸਾਂ ਵਰਗਾ ਹੀ ਹੈ, ਤਾਂ ਉਹਦਾ ਕਥਨ ਕੀਤਾ ਹੋਇਆ ਤੁੱਛ ਹੈ, ਨਿਸਫਲ ਹੈ। ਕਿਸੇ ਵੀ ਉਸ ਕਥਨ ਕੀਤੇ ਦਾ ਕੋਈ ਸਾਰਥਕ ਲਾਭ ਨਹੀਂ ਹੈ, ਕਿਉਂਕਿ ਬਗਲਾ ਜਿਹੜਾ ਹੈ ਉਹ ਛੱਪੜੀਆਂ ਦੇ ਉੱਤੇ ਨਹਾਉਂਦਾ ਹੈ, ਔਰ ਛੱਪੜੀਆਂ ਤੇ ਨਹਾਉਣ ਕਰਕੇ ਚਿੱਕੜ ਦੇ ਵਿੱਚ ਹੀ ਅੱਠੇ ਪੈਰ ਡੁੱਬਿਆ ਤੇ ਭਿੱਜਿਆ ਰਹਿੰਦਾ ਹੈ। ਇਸੇ ਤਰ੍ਹਾਂ ਕਿਆ ਬਗ ਬੱਪੜਾ ਛੱਪੜੀ ਨਹਾਏ, ਇਹ ਜਿਹੜਾ ਬਗ ਬਗਲੇ ਦੀ ਨਿਆਈ, ਬੱਪੜਾ ਤੁੱਛ ਦੰਭੀ ਜੀਵ ਹੈ ਨਾ, ਇਹ ਛੱਪੜੀਆਂ ਦੀ ਨਿਆਈ ਸਾਹਿਤ ਸੰਗਤ ਦੀ ਦੂਸਰਿਆਂ ਦੀ ਉਪਾਸ਼ਨਾ ਵਿੱਚ ਲੱਗਾ ਹੋਇਆ ਹੈ। ਗੁਰੂ ਰੂਪ ਮਾਨ ਸਰੋਵਰ ਨੂੰ ਛੱਡ ਕੇ ਨਾ ਦੂਜਿਆਂ ਦੀ ਉਪਾਸ਼ਨਾ, ਭੂਤ ਪ੍ਰੇਤਾਂ ਦੀ ਉਪਾਸ਼ਨਾ, ਇਸੇ ਤਰ੍ਹਾਂ ਕਾਮਨਾ ਦੀ ਪੂਰਤੀ ਵਾਸਤੇ ਹੋਰਾਂ ਹੋਰਾਂ ਦੀ ਉਪਾਸ਼ਨਾ, ਤੇ ਇਹਨਾਂ ਦੀ ਉਪਾਸ਼ਨਾ ਕਰਦਾ ਹੋਇਆ ਇਸ ਦੀ ਪਾਪਾਂ ਦੀ ਮੈਲ, ਵਿਕਾਰਾਂ ਦੀ ਮੈਲ ਇਹ ਨਿਵਰਤ ਨਹੀਂ ਹੁੰਦੀ। ਇਸ ਕਰਕੇ ਇਹ ਗੁਰੂ ਦਾ ਦਰ ਛੱਡ ਕੇ ਹੋਰਾਂ ਦੇ ਦਰਾਂ ਦੇ ਉੱਤੇ ਦੰਭੀ ਤੁੱਛ ਵਿਚਾਰਾ ਜੀਵ ਛੱਪੜੀਆਂ ਦੀ ਨਿਆਈ ਭਟਕਦਾ ਫਿਰਦਾ ਹੈ।
ਕੀਚੜ ਡੁੱਬਾ ਮੈਲ ਨਾ ਜਾਏ,
ਚਿੱਕੜ ਮੈਲੇ ਚਿੱਕੜ ਦੇ ਵਿੱਚ ਹੀ ਡੁੱਬਿਆ ਰਹਿੰਦਾ, ਚਿੱਕੜ ਦੇ ਨਾਲ ਡੁੱਬਣਿਆ ਹੀ ਰਹਿੰਦਾ ਹੈ, ਇਸ ਦੀ ਮੈਲ ਨਹੀਂ ਦੂਰ ਹੁੰਦੀ। ਪਾਪ ਜਿਹੜੀ ਪਾਪਾਂ ਦੀ ਮੈਲ ਹੈ, ਵਿਦਿਆ ਦੀ ਮੈਲ ਹੈ, ਗਿਆਨਤਾ ਦੀ ਮੈਲ ਹੈ, ਉਹ ਇਸ ਦੀ ਨਿਵਰਤ ਨਹੀਂ ਹੋਣਾ ਕਰਦੀ, ਦੂਰ ਨਹੀਂ ਹੁੰਦੀ
ਹੈ।
ਇਸ ਕਰਕੇ ਸਤਿਗੁਰੂ ਦੀ ਫਰਮਾਨ ਕਰਦੇ ਹਨ, ਰਹਾਓ ਬਸਰਾਮ ਦੇ ਕੇ,
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜੇ ਹੰਸ ਹੈ ਨਾ, ਉਹ ਇੱਕ ਇੱਕ ਕਦਮ ਆਪਣਾ ਬੜਾ ਵਿਚਾਰ ਦੇ ਨਾਲ ਸੋਚ ਸੋਚ ਕੇ ਰੱਖਦੇ ਆ, ਟਿਕਾਉਂਦੇ ਅੱਗੇ ਤੋਂ ਅੱਗੇ, ਭਾਵ ਮਾਨ ਸਰੋਵਰ ਦੇ ਉੱਤੇ ਹੀ ਜਾ ਕੇ ਆਪਣਾ ਕਦਮ ਰੱਖਦੇ, ਛੱਪੜੀਆਂ ਦੇ ਉੱਤੇ ਨਹੀਂ ਜਾ ਕੇ ਉਹ ਆਪਣੇ ਕਦਮ ਰੱਖਦੇ। ਬਗਲਿਆਂ ਦੀ ਨਿਆਈ ਇਸੇ ਤਰ੍ਹਾਂ, ਮਹਾਤਮਾ ਰੂਪ ਜਿਹੜੇ ਸੰਤ ਹੰਸਾਂ ਦੀ ਨਿਆਈ, ਉਹ ਆਪਣੇ ਚਰਨ ਆਪਣੇ ਕਦਮ ਰੱਖ ਰੱਖ ਕੇ, ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਇਹ ਕਦਮ ਮਨ ਬੁੱਧ ਰੂਪ ਕਦਮ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਰੂਪ ਮਾਨ ਸਰੋਵਰ ਦੇ ਉੱਤੇ ਹੀ ਲਿਆ ਕੇ ਟਿਕਾਉਂਦੇ ਹਨ, ਰੱਖਦੇ ਹਨ ਅਤੇ ਵਿਚਾਰ ਨੂੰ ਪ੍ਰਾਪਤ ਕਰਦੇ
ਹੈ।
ਉਹਨਾਂ ਨੇ ਦੁਬਦਾ ਦੁਚਿੱਤਾ ਪੁਣਾ ਤਿਆਗ ਦਿੱਤਾ ਹੈ। ਉਹ ਆਸ ਨਹੀਂ ਰੱਖਦੇ ਕਿ ਇੱਥੋਂ ਵੀ ਆਹ ਮਿਲ ਜਾਏਗਾ, ਆਹ ਵੀ ਮਿਲ ਜਾਏਗਾ। ਉਹ ਗੁਰੂ ਦੇ ਦਰ ਦੇ ਉੱਤੇ ਪੂਰਨ ਭਰੋਸਾ, ਦ੍ਰਿੜ ਵਿਸ਼ਵਾਸ ਰੱਖਦੇ ਹੈ। ਇਸ ਕਰਕੇ ਦੁਬਦਾ ਨੂੰ ਤਿਆਗ ਕੇ, ਦੁਚਿੱਤੇ ਪੁਣੇ ਨੂੰ ਛੱਡ ਕੇ ਉਹਨਾਂ ਨੇ ਗੁਰੂ ਰੂਪ ਮਾਨ ਸਰੋਵਰ ਤੇ ਗੁਰੂ ਦੀ ਪ੍ਰਾਪਤੀ ਰੂਪ ਵਿਚਾਰ ਨੂੰ ਧਾਰਨ ਕਰਕੇ ਜਿਹੜੇ ਕਦਮ ਰੱਖੇ ਹੋਏ ਹੈ, ਆਪਣਾ ਮਨ ਔਰ ਬੁੱਧ ਗੁਰੂ ਦੇ ਚਰਨਾਂ ਵਿੱਚ ਟਿਕਾਇਆ ਹੋਇਆ, ਜੋੜਿਆ ਹੋਇਆ ਹੈ, ਇਸ ਕਰਕੇ ਉਹ ਨਿਰੰਕਾਰੀ ਨਿਰੰਕਾਰ ਵਾਹਿਗੁਰੂ ਦਾ ਸਰੂਪ ਹੋ ਗਏ ਹਨ।
ਮੁਕਤ ਪਦਾਰਥ ਹਰ ਰਸ ਚੱਖੇ,
ਉਹ ਮਹਾਤਮਾ ਰੂਪ ਹੰਸ ਮੁਕਤੀ ਦੇ ਪਦਾਰਥ ਨੂੰ ਚੱਖਦੇ ਹੈ, ਧਾਰਨ ਕਰਦੇ ਹੈ ਤੇ ਹਰੀ ਦੇ ਰਸ ਨੂੰ ਜੀਵਨ ਦੇ ਵਿੱਚ ਖਾਂਦੇ ਹੈ, ਭਾਵ ਇਸੇ ਨਾਮ ਦੇ ਰਸ ਨੂੰ ਭਾਈ ਪ੍ਰਾਪਤ ਕਰਦੇ ਹਨ। ਵਿਖੇ ਮਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਰਸ ਪੀਓ,
ਆਵਲ ਜਾਣ ਰਹੇ ਗੁਰ ਰੱਖੇ।
ਗੁਰੂ ਸਾਹਿਬ ਨੇ ਉਹਨਾਂ ਦੀ ਕਿੰਨੀ ਰੱਖਿਆ ਕੀਤੀ ਹੈ, ਜਿਹੜੇ ਗੁਰੂ ਰੂਪ ਮਾਨ ਸਰੋਵਰ ਦੇ ਉੱਤੇ ਹੀ ਆ ਕੇ ਨਿਵਾਸ ਕਰਦੇ ਹੈ। ਉਹਨਾਂ ਦਾ ਜੰਮ ਕੇ ਆਉਣਾ, ਮਰ ਕੇ ਜਾਣਾ, ਇਸ ਵੱਲੋਂ ਉਹਨਾਂ ਨੂੰ ਸਤਿਗੁਰੂ ਨੇ ਰਾਖੇ ਰੱਖ ਲਿਆ, ਬਚਾ ਲਿਆ, ਭਾਵ ਜੰਮਣ ਮਰਨ ਦੇ ਚੱਕਰ ਵਿੱਚ ਉਹ ਨਹੀਂ ਪੈਂਦੇ ਹਨ।
ਸਰਬ ਰਹੰਸਾ ਛੋੜ ਨਾ ਜਾਏ,
ਜਿਵੇਂ ਮਾਨ ਸਰੋਵਰ ਨੂੰ ਹੰਸ ਕਿਤੇ ਛੱਡ ਕੇ ਨਹੀਂ ਜਾਂਦਾ, ਦੂਰ ਨਹੀਂ ਜਾਂਦਾ ਹੈ, ਇਸੇ ਤਰ੍ਹਾਂ ਭਾਈ ਵਾਹਿਗੁਰੂ ਦੇ ਪਿਆਰੇ ਜਿਹੜੇ ਆ ਗੁਰੂ ਰੂਪ ਮਾਨ ਸਰੋਵਰ ਨੂੰ, ਵਾਹਿਗੁਰੂ ਪਰਮੇਸ਼ਰ ਰੂਪ ਮਾਨ ਸਰੋਵਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ ਹਨ। ਸਤ ਸੰਗਤ ਜੀ, ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਜੀ ਨੇ ਚਰਨ ਪਾ ਕੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ, ਇਹ ਭਾਰੀ ਨਗਰ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਸਤਿਗੁਰੂ ਜੀ ਨੇ ਪੈਦਾ ਕੀਤੀਆਂ। ਉਦੋਂ ਜਿੱਥੇ ਸਤਿਗੁਰੂ ਜੀ ਦਾ ਚੌਂ ਕੁੰਟਾਂ ਦੇ ਵਿੱਚ ਪ੍ਰਤਾਪ ਫੈਲਿਆ, ਉੱਥੇ ਆਪ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਨੇ ਅਕਾਰਨ ਸਤਿਗੁਰੂ ਜੀ ਨਾਲ ਬਿਨਾਂ ਕਿਸੇ ਕਾਰਨ ਤੋਂ ਈਰਖਾ ਦਵੇਸ਼ ਕਰਨੀ ਸ਼ੁਰੂ ਕਰ ਦਿੱਤੀ। ਗੁਰ ਇਤਿਹਾਸ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਇੰਨੀ ਵੱਡੀ ਈਰਖਾ ਕੀਤੀ ਹੈ ਜਿਹੜੀ ਉਹ ਸਭ ਤੋਂ ਵੱਧ ਪਿਰਥੀ ਚੰਦ ਵੱਲੋਂ ਕੀਤੀ ਗਈ ਹੈ। ਸਤਿਗੁਰੂ ਜੀ ਤੇ ਹਮਲੇ ਕਰਾਉਣ ਵਾਸਤੇ ਸਮੇਂ ਦੇ ਹਾਕਮਾਂ ਨੂੰ ਜਾ ਜਾ ਕੇ ਮਿਲ ਕੇ ਸਾਰੀਆਂ ਬੇਨਤਾਂ ਬਣਾਉਣ ਦੇ ਯਤਨ ਕੀਤੇ। ਫਿਰ ਮੌਕੇ ਦੀ ਹਕੂਮਤ ਨਾਲ ਮਿਲ ਕੇ ਮਾਲਵੇ ਦੀ ਧਰਤੀ ਤੇ ਆਪਣਾ ਬੜਾ ਭਾਰੀ ਨਗਰ ਵਸਾਇਆ, ਬਹੁਤ ਵੱਡੀ ਜਾਇਦਾਦ ਪ੍ਰਾਪਤ ਕੀਤੀ ਔਰ ਉਸ ਧਰਤੀ ਦਾ ਨਾਮ, ਆਪਣੇ ਨਗਰ ਦਾ ਨਾਮ ਗੁਰੂ ਦਾ ਕੋਠਾ ਰੱਖਿਆ। ਤਾਂ ਪਿਰਥੀ ਚੰਦ ਨੂੰ ਇੱਕ ਦਿਨ ਚੰਦੂ ਦਾ ਸੁਨੇਹਾ ਮਿਲਿਆ, ਕਹਿਣ ਲੱਗਾ ਜੇਕਰ ਤੁਸੀਂ ਲਾਹੌਰ ਆਓ ਨਾ ਤਾਂ ਮੈਂ ਤੁਹਾਡੀ ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਕਰਾਵਾਂਗਾ ਔਰ ਤੁਸੀਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਤੇ ਜੋ ਵੀ ਹਮਲਾ ਕਰਾ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੁੰਦੇ ਹੋ, ਤੁਹਾਡਾ ਮਨੋਰਥ ਪੂਰਾ ਕਰਾਉਣ ਵਿੱਚ ਮੈਂ ਸਾਰਾ ਯੋਗਦਾਨ ਪਾਵਾਂਗਾ। ਪਿਰਥੀ ਚੰਦ ਚੰਦੂ ਦੀ ਇਹ ਸਾਰੀ ਰਾਏ ਨੂੰ ਸੁਣ ਕੇ ਜਦੋਂ ਆਪਣੇ ਨਗਰ ਤੋਂ ਤੁਰਿਆ, ਚੱਲਦਾ ਚੱਲਦਾ ਇੱਥੇ ਤਰਨ ਤਾਰਨ ਸਾਹਿਬ ਕੋਲੇ ਪਹੁੰਚਿਆ, ਪਿਰਥੀ ਚੰਦ ਦੇ ਨਾਲ ਦਿਆਂ ਨੇ ਕਿਹਾ ਕਿ ਪਿਰਥੀ ਚੰਦ ਜੀ, ਬਹੁਤ ਵੱਡੀ ਥਕਾਵਟ ਦੇ ਨਾਲ ਆਪਾਂ ਰਾਤ ਦਿਨ ਚੱਲਦੇ ਪੈਦਲ ਇੱਥੇ ਪਹੁੰਚੇ ਹਾਂ, ਤੁਹਾਡੇ ਭਰਾਤਾ ਨੇ ਇਹ ਬੜਾ ਸੁੰਦਰ ਸਰੋਵਰ ਬਣਾਇਆ ਹੋਇਆ ਹੈ, ਆਪਾਂ ਇੱਥੇ ਜਾ ਕੇ ਇਸ਼ਨਾਨ ਕਰੀਏ, ਆਰਾਮ ਕਰੀਏ ਤੇ ਫਿਰ ਅਗਲੇ ਪੰਧ ਨੂੰ ਤੁਰਾਂਗੇ। ਗੁਰ ਇਤਿਹਾਸ ਵਿੱਚ ਇਹ ਸਾਰਾ ਜ਼ਿਕਰ ਆਉਂਦਾ ਹੈ। ਪਿਰਥੀ ਚੰਦ ਬਹੁਤ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਇਹ ਛੱਪੜੀ ਤੀਰਥ ਨਹੀਂ, ਫਲ ਕਹਾਂ ਨਹਾਏ। ਕਹਿਣ ਲੱਗਾ ਇਹ ਤੀਰਥ ਨਹੀਂ ਹੈ, ਇਹ ਸਰੋਵਰ ਨਹੀਂ ਹੈ, ਇਹ ਤਾਂ ਛੱਪੜ ਹੈ, ਛੱਪੜੀ। ਇੱਥੇ ਨਹਾ ਕੇ ਕੁਝ ਨਹੀਂ ਤੈਨੂੰ ਫਲ ਪ੍ਰਾਪਤ ਹੋਣਾ, ਤੁਹਾਨੂੰ ਕੁਛ ਨਹੀਂ ਇੱਥੋਂ ਮਿਲਣਾ। ਜੇ ਤੀਰਥ ਤੇ ਨਹਾਉਣਾ ਤਾਂ ਮੇਰਾ ਵਸਾਇਆ ਹੋਇਆ ਨਗਰ ਹੀਰਾਂ ਦੇ ਕੋਲੇ, ਮੇਰਾ ਬਣਾਇਆ ਤੀਰਥ ਸਰੋਵਰ, ਕਿਉਂਕਿ ਸਮੇਂ ਦੀ ਹਕੂਮਤ ਨੇ ਪਿਰਥੀ ਚੰਦ ਨੂੰ ਇੰਨਾ ਧਨ ਦਿੱਤਾ। ਕਹਿਣ ਲੱਗੇ ਤੂੰ ਅੰਮ੍ਰਿਤਸਰ ਸਾਹਿਬ ਰਹਿ ਕੇ ਕੀ ਕਰਨਾ, ਤੈਨੂੰ ਜ਼ਮੀਨ ਵੀ ਤੇ ਇੰਨਾ ਪੈਸਾ ਦੇ ਦਿੰਦੇ ਹਾਂ ਕਿ ਹਰਿਮੰਦਰ ਸਾਹਿਬ ਦੇ ਬਰਾਬਰ ਹੀ ਤੂੰ ਉੱਥੇ ਸਰੋਵਰ ਤੇ ਉੱਥੇ ਆਪਣੇ ਮਹਿਲ, ਮਕਾਨ, ਮੰਦਰ ਬਣਾ ਕੇ ਰਹਿਣਾ ਕਰ। ਪਿਰਥੀ ਚੰਦ ਜਦੋਂ ਲਾਹੌਰ ਨੂੰ ਜਾਂਦੇ ਆ, ਰਸਤੇ ਦੇ ਵਿੱਚ ਹੀਰਾ ਨਗਰ ਆਉਂਦਾ ਸੀ ਔਰ ਉੱਥੇ ਬਹੁਤ ਵੱਡਾ ਤਲਾਅ ਤੇ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਅਸਥਾਨ ਬਣਾਉਣ ਵਾਸਤੇ ਬਹੁਤ ਵੱਡਾ ਧਨ ਇਸ ਪਿਰਥੀਏ ਨੇ ਦਿੱਲੀ ਦੇ ਬਾਦਸ਼ਾਹ ਵੱਲੋਂ ਦਿੱਤਾ ਹੋਇਆ ਧਨ ਖਰਚਿਆ। ਫਿਰ ਉਹਦੇ ਵਿੱਚ ਜਲ ਛੱਡਿਆ, ਫਿਰ ਰੀਸ ਹਰਿਮੰਦਰ ਸਾਹਿਬ ਦੀ ਕਰਨ ਵਾਸਤੇ ਮੇਲੇ ਲਾਉਣ ਦਾ ਯਤਨ ਕੀਤਾ, ਪਰ ਮੇਲੇ ਕਿੱਥੋਂ ਲੱਗਣੇ ਸੀ। ਉਲਟਾ ਸਾਧ ਸੰਗਤ ਜੀ ਜੋ ਕੋਈ ਭੁੱਲਿਆ ਚੁੱਕਿਆ ਜਾਂਦਾ, ਉਸ ਤਲਾਅ 'ਚ ਜਦੋਂ ਇਸ਼ਨਾਨ ਕਰਨ ਲੱਗਦਾ ਤੇ ਉਹਦੇ ਵਿੱਚ ਕੀੜੇ ਕਿਰਮ ਪਏ ਹੋਏ, ਮੈਲ ਨਾਲ ਭਰਿਆ ਹੋਇਆ, ਕੰਢੇ ਤੋਂ ਦੇਖ ਕੇ ਕੋਈ ਭੁੱਲਿਆ ਚੁੱਕਿਆ ਸ਼ਰਧਾਲੂ ਵਾਪਸ ਆ ਜਾਂਦਾ, ਉਹ ਸਾਰਾ ਪਿਰਥੀ ਇਹਦੇ ਹੁੰਦਿਆਂ ਹੁੰਦਿਆਂ ਉੱਡ ਗਿਆ। ਤੇ ਜਦੋਂ ਪਿਰਥੀਆ ਹੇੜੀ ਪਹੁੰਚਿਆ ਤੇ ਆਪਣੇ ਸੇਵਕਾਂ ਨੂੰ ਕਹਿਣ ਲੱਗਾ, ਇਹ ਤੀਰਥ ਹੈ ਸਭ ਤੋਂ ਵੱਡਾ, ਇੱਥੇ ਇਸ਼ਨਾਨ ਕਰੋ, ਇੱਥੇ ਥਕਾਵਟਾਂ ਦੂਰ ਕਰੋ। ਜਦੋਂ ਉੱਥੇ ਸ਼ਾਮ ਨੂੰ ਸਾਧ ਸੰਗਤ ਦੀ ਦਹੀਂ ਚੌਲ ਖਾਧੇ, ਪੇਟ ਵਿੱਚ ਐਸਾ ਸੂਣ ਦਰਦ ਉੱਠਿਆ, ਪਿਰਥੀ ਇਹਦੀ ਉੱਥੇ ਮੌਤ ਹੋ ਗਈ। ਪਰਲੋਕ ਪਿਆਨਾ ਕਰ ਗਿਆ ਜਦੋਂ ਸੱਚਖੰਡ ਵਿੱਚ ਗਿਆ, ਕਿਉਂਕਿ ਗੁਰੂ ਕੀ ਅੰਸ਼ ਸੀ, ਗੁਰੂ ਕੀ ਕੁੱਲ ਸੀ। ਇਹ ਗੁਰ ਇਤਿਹਾਸ ਵਿੱਚ ਭਾਈ ਸਾਹਿਬ ਨੂੰ ਸਾਰਾ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਜੀ ਨੇ, ਹੋਰ ਵੀ ਗੁਰ ਇਤਿਹਾਸਾਂ ਵਿੱਚ ਇਹ ਜ਼ਿਕਰ ਆਉਂਦੇ ਆ ਸੰਖੇਪ ਰੂਪ ਵਿੱਚ। ਤਾਂ ਸੱਚਖੰਡ ਦੇ ਵਿੱਚ ਪ੍ਰਵੇਸ਼ ਨਾ ਮਿਲਿਆ, ਸੱਚਖੰਡ ਦੇ ਦਰਵਾਜ਼ੇ ਬੰਦ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਆਗਿਆ ਕੀਤੀ ਕਿ ਪਿਰਥੀ ਨੂੰ ਕਹੋ ਤੇਰਾ ਦਰਵਾਜ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਖੋਲ ਸਕਦੇ ਆ, ਬਿਨਾਂ ਉਹਨਾਂ ਦੀ ਆਗਿਆ ਤੋਂ ਇਹ ਦਰਵਾਜ਼ਾ ਨਹੀਂ ਖੁੱਲ੍ਹਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਫਰਿਆਦ ਕੀਤੀ, ਮਹਾਰਾਜ ਕਹਿਣ ਲੱਗੇ ਸਾਡੇ ਚੌਥੇ ਤੇ ਪੰਜਵੇਂ ਸਰੂਪ ਨਾਲ ਇਹਨੇ ਬਹੁਤ ਈਰਖਾ ਕੀਤੀ ਹੈ, ਇਹਨੂੰ ਸੱਚਖੰਡ ਵਿੱਚ ਵਾਸ ਨਹੀਂ ਮਿਲਣਾ। ਇਹ ਮਾਤ ਲੋਕ ਤੇ ਜਾ ਕੇ ਜਦੋਂ ਜਨਮ ਧਾਰ ਕੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੇਗਾ, ਫਿਰ ਸੱਚਖੰਡ ਦਾ ਦਰਵਾਜ਼ਾ ਖੁੱਲ੍ਹੇਗਾ। ਸਾਧ ਸੰਗਤ ਜੀ ਮਹਾਰਾਜ ਦੇ ਬਚਨ ਹੋਏ, ਤਿੰਨ ਜਨਮ ਇਹਨੂੰ ਪਾਪ ਦਾ ਫਲ ਭੋਗਣਾ ਪੈਣਾ, ਜਿਹੜੀ ਅਕਾਰਨ ਸਾਡੇ ਸਰੂਪ ਨਾਲ ਇਹਨੇ ਈਰਖਾ ਕੀਤੀ ਹੈ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਪ੍ਰਯੋਜਨ ਤੋਂ। ਗੁਰੂ ਸਾਹਿਬ ਇੰਨੇ ਨਿਰਵੈਰ, ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਣਾ, ਇੰਨਾ ਉਪਦਰਵ ਮਚਾਇਆ, ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਛੱਡ ਕੇ ਛੋਟਾ ਜਿਹਾ ਨਗਰ ਬਡਾਲੀ ਨਗਰ ਦੇ ਵਿੱਚ ਚਲੇ ਗਏ, ਜਿੱਥੇ ਛਿਹਰਟਾ ਖੂਹ ਲਵਾਇਆ ਮਹਾਰਾਜ ਸਾਹਿਬ ਨੇ, ਜਿੱਥੇ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। 3 ਸਾਲ ਉੱਥੇ ਰਹੇ, ਪਿਰਥੀ ਨੇ ਇੰਨਾ ਤੰਗ ਕੀਤਾ ਸਤਿਗੁਰੂ ਜੀ ਨੇ। ਤੋ ਸਾਧ ਸੰਗਤ ਜੀ, ਫਿਰ ਪਿਰਥੀ ਨੇ ਉਹ ਜਿਹੜਾ ਜਨਮ ਸੀ ਉਹ ਵੀ ਕਸ਼ਟ ਵਿੱਚ ਭੋਗਿਆ, ਫਿਰ ਧੀਰਮਲ ਦਾ ਰੂਪ ਧਾਰਿਆ, ਫਿਰ ਰਾਮ ਰਾਏ ਦਾ। ਹੁਣ ਕਈ ਸਵਾਲ ਕਰ ਦਿੰਦੇ ਆ ਵੀ ਧੀਰਮਲ ਤੇ ਰਾਮ ਰਾਏ ਦਾ ਥੋੜਾ ਥੋੜਾ ਹੀ ਫਰਕ ਹੈ। ਸਾਧ ਸੰਗਤ ਜੀ, ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਮਿਲਦੇ ਆ। ਇਹਨੂੰ ਕਾਇਮ ਵਿਊ ਕਿਹਾ ਗਿਆ ਹੈ ਗ੍ਰੰਥਾਂ ਦੇ ਵਿੱਚ, ਕਿ ਜੋਗੀ ਆਪਣੀ ਪਰਾਰਬਧ ਭੋਗਣ ਵਾਸਤੇ ਇੱਕੋ ਹੀ ਸਮੇਂ ਹਜ਼ਾਰਾਂ ਥਾਵਾਂ 'ਤੇ ਜਨਮ ਲੈ ਸਕਦਾ। ਪਰਾਰਬਧ ਤਾਂ ਭੋਗਣੀ ਪੈਂਦੀ ਹੈ, ਇਸ ਕਰਕੇ ਆਪਣੀ ਪਰਾਰਬਧ ਪੂਰੀ ਕਰਨ ਵਾਸਤੇ ਉਹ ਹਜ਼ਾਰ ਜਨਮ ਵੀ ਇੱਕੋ ਸਮੇਂ ਲੈ ਸਕਦਾ। ਫਿਰ ਧੀਰਮਲ ਹੋ ਕੇ ਵੀ ਉਹੀ ਈਰਖਾ ਚੱਲਦੀ ਰਹੀ, ਫਿਰ ਰਾਮ ਰਾਏ ਦੇ ਰੂਪ ਵਿੱਚ ਜਦੋਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਉਂਟਾ ਸਾਹਿਬ ਗਏ ਨਾ, ਉਦੋਂ ਫਿਰ ਰਾਮ ਰਾਏ ਨੇ ਸੁਨੇਹਾ ਭੇਜਿਆ, ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਪਿਤਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਬਾਣੀ ਦੀ ਤੁਕ ਦੀ ਬੈਦਰੀਕਰਨ ਕਰਕੇ 2 ਅੱਖਰ ਮੈਂ ਬਦਲੇ ਗੁਰਬਾਣੀ ਦੇ, ਮੁਸਲਮਾਨ 3 ਅੱਖਰ ਮੁਸਲਮਾਨ ਦੀ ਥਾਂ ਤੇ ਮੈਂ ਬੇਈਮਾਨ ਕਿਹਾ ਔਰੰਗੇ ਦੀ ਖੁਸ਼ਾਮਦ ਵਿੱਚ ਆ ਕੇ, ਤਾਂ 7ਵੇਂ ਪਾਤਸ਼ਾਹ ਜੀ ਨੇ ਮੈਨੂੰ ਸ਼ੇਕ ਦਿੱਤਾ, ਮੈਨੂੰ ਤੁਸੀਂ ਬਖਸ਼ ਦਿਓ। ਤਾਂ ਉਸ ਵੰਤ ਸਾਧ ਸੰਗਤ ਜੀ, ਰਾਮ ਰਾਏ ਪਾਉਂਟਾ ਸਾਹਿਬ ਜਨਮ ਜਮਨਾ ਦੇ ਵਿੱਚ ਦੇਹਰਾਦੂਨ ਦੇ ਇਲਾਕੇ ਵੱਲੋਂ ਬੇੜੀ ਤੇ ਸਵਾਰ ਹੋ ਕੇ ਆਇਆ, ਇੱਧਰੋਂ ਸਤਿਗੁਰੂ ਜੀ ਗਏ, ਰਾਮ ਰਾਏ ਨੇ 10ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਖਿਮਾ ਮੰਗੀ, ਮਹਾਰਾਜ ਮੇਰੀ ਚੌਥੇ ਸਰੂਪ ਤੋਂ ਲੈ ਕੇ ਹੁਣ ਤੱਕ ਜੋ ਵੀ ਗੁਰੂ ਘਰ ਨਾਲ ਈਰਖਾ ਰਹੀ ਮੈਨੂੰ ਖਿਮਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਤੁਸੀਂ ਗੁਰੂ ਕੀ ਅੰਸ਼ ਹੋ, ਗੁਰੂ ਸੁਪੁੱਤਰ ਹੋ, ਤੇ ਇਸ ਕਰਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਖਿਮਾ ਬਖਸ਼ਿਸ਼ ਕੀਤੀ। ਜਿਹੜੀ ਰਾਮ ਰਾਏ ਦੀ ਸੰਗਤ ਸੀ ਨਾ, ਉਹ ਜਿਹੜੇ ਜਮਨਾ ਦੇ ਕਿਨਾਰੇ ਖੜੇ ਸਨ, ਉਹ ਪਿੱਠ ਕਰਕੇ ਖੜੋ ਗਏ ਕਿ ਰਾਮ ਰਾਏ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨੇ ਮੱਥਾ ਟੇਕਿਆ। ਰਾਮ ਰਾਏ ਨੇ ਕਿਹਾ, ਮਹਾਰਾਜ ਦੇ ਦਰਸ਼ਨ ਕਰ ਲਓ। ਕਹਿਣ ਲੱਗੇ, ਅਸੀਂ ਨਹੀਂ ਕਰਨੇ। ਪਿੱਠ ਕਰਕੇ ਖੜ ਗਏ, ਐਸਾ ਅਸਰ ਉਹਨਾਂ ਦੇ ਮਨ ਵਿੱਚ। ਰਾਮ ਰਾਏ ਕਹਿੰਦਾ, ਮਹਾਰਾਜ ਮੈਨੂੰ ਤਾਂ ਤੁਸੀਂ ਬਖਸ਼ ਲਿਆ, ਇਹਨਾਂ ਨੂੰ ਵੀ ਬਖਸ਼ ਲਓ। ਮਹਾਰਾਜ ਕਹਿੰਦੇ, ਨਹੀਂ ਰਾਮ ਰਾਏ, ਤੇਰੀ ਭੂਤਨੀ ਸੰਗਤ ਜਿਹੜੀ ਹੈ ਇਹ ਨਹੀਂ ਬਖਸ਼ੀ ਜਾਣੀ। ਫਿਰ ਰਾਮ ਰਾਏ ਨੇ ਕਿਹਾ, ਕਹਿੰਦੇ ਚੰਗਾ, ਤੁਸੀਂ ਮਹਾਰਾਜ ਨੂੰ ਨਮਸਕਾਰ ਨਹੀਂ ਕੀਤੀ, ਤੁਹਾਨੂੰ ਇਸ ਬੇਦਵੀ ਦੇ ਬਦਲੇ ਇਹਨਾਂ ਨੇ ਤੁਹਾਨੂੰ ਤੇਲ ਪਾ ਪਾ ਕੇ ਸਾੜਨਾ। ਫਿਰ ਰਾਮ ਰਾਏ ਬਖਸ਼ਿਆ ਗਿਆ। ਫਿਰ ਜਾ ਕੇ ਮਹਾਰਾਜ ਜੀ ਦੇ ਸੱਚਖੰਡ ਦੇ ਦਰਵਾਜ਼ੇ ਬਾਬਾ ਪਿਰਥੀ ਦੇ ਲਈ ਖੁੱਲ੍ਹੇ ਸਨ, ਪਿਰਥੀਆ ਜੀ ਦੇ ਵਾਸਤੇ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਆਪਣਾ ਅੰਮ੍ਰਿਤ ਸਰੋਵਰ ਹੈ ਨਾ, ਸ੍ਰੀ ਹਰਿਮੰਦਰ ਸਾਹਿਬ ਜਾਂ ਤਰਨ ਤਾਰਨ ਸਾਹਿਬ, ਜਿੰਨੇ ਵੀ ਗੁਰ ਸਰੋਵਰ ਹੈ ਨਾ, ਅੱਜ ਸਿੱਖ ਪੰਥ ਦੇ ਵਿੱਚ ਬਹਿਰੂਪੀਏ ਸਿੱਖੀ ਲਿਬਾਸ ਵਾਲੇ ਲੋਕ ਇਹਨਾਂ ਸਰੋਵਰਾਂ ਦੀ ਬਹੁਤ ਨਿੰਦਿਆ ਕਰ ਰਹੇ ਹੈ। ਜੇ ਮਹਾਰਾਜ ਜੀ ਨੇ ਨਾਮ ਸਰੋਵਰ ਦੀ ਸੰਗਤ ਸਰੋਵਰ ਦੀ ਗੱਲ ਕਰਨੀ ਹੁੰਦੀ ਫਿਰ ਸਰੋਵਰ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ। ਸਰੋਵਰ ਤਾਂ ਬਣਾਉਂਦੇ ਹੀ ਨਾ ਮਹਾਰਾਜ, ਵੀ ਸੰਗਤ ਰੂਪ ਸਰੋਵਰ ਵਿੱਚ ਹੀ ਇਸ਼ਨਾਨ ਕਰ ਲਓ, ਨਾਮ ਰੂਪ ਸਰੋਵਰ ਵਿੱਚ ਹੀ ਇਸ਼ਨਾਨ ਕਰ ਲਓ। ਨਹੀਂ ਭਾਈ, ਸਰੋਵਰ ਬਣਾਉਣ ਦਾ ਵੀ ਮਕਸਦ ਹੈ ਸਤਿਗੁਰੂ ਜੀ ਦਾ, ਸਾਡੇ ਵਰਗੇ ਪਾਪੀਆਂ ਦਾ ਪਾਪਾਂ ਦੀ ਮੈਲ ਦੂਰ ਕਰਨ ਵਾਸਤੇ ਇਹ ਸਰੋਵਰ ਰਚੇ ਹੈ ਸੱਚੇ ਪਾਤਸ਼ਾਹ ਨੇ। ਆਪ ਇਹਨਾਂ ਸਰੋਵਰਾਂ ਵਿੱਚ ਗੁਰਦੇਵ ਸਤਿਗੁਰੂ ਜੀ ਇਸ਼ਨਾਨ ਕਰਦੇ ਰਹੇ। ਗੁਰਬਾਣੀ ਵਿੱਚ ਇਸ ਸਰੋਵਰ ਦੀ ਕਿੱਡੀ ਵੱਡੀ ਮਹਿਮਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਿਰਥੀਆ ਵੀ ਛੱਪੜੀ ਕਹਿੰਦਾ ਸੀ ਤਰਨ ਤਾਰਨ ਸਾਹਿਬ ਦੇ ਸਰੋਵਰ ਨੂੰ, ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਛੱਪੜ ਕਹਿ ਕੇ ਬੁਲਾਇਆ ਕਰਦਾ ਸੀ। ਇੰਨੀ ਆਕਾਰ ਨੂੰ ਈਰਖਾ, ਇੰਨੀ ਨਫ਼ਰਤ ਉਹਦੇ ਮਨ ਵਿੱਚ ਭਰੀ ਹੋਈ ਸੀ। ਇਹ ਗੁਰੂ ਕਾਲ ਦੇ ਵਿੱਚ ਇਹ ਲੋਕ ਇਸ ਤਰ੍ਹਾਂ ਕਰਦੇ ਰਹੇ ਅਤੇ ਅੱਜ ਵੀ ਇਹ ਉਹੀ ਲੋਕ ਹਨ। ਇਹ ਪਿਰਥੀ ਨਾਲੋਂ ਘੱਟ ਨਹੀਂ ਹਨ ਜਿਹੜੇ ਗੁਰੂ ਸਰੋਵਰਾਂ ਦੀ ਨਿੰਦਿਆ ਕਰਦੇ ਹੈ। ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ। ਜਿਵੇਂ ਹੰਸ ਮਾਨ ਸਰੋਵਰ ਨੂੰ ਨਹੀਂ ਛੱਡਦਾ, ਤਿਆਗਦਾ ਨਹੀਂ ਹੈ, ਅਤੇ ਗੁਰਸਿੱਖ ਵੀ ਸਾਧ ਸੰਗਤ ਜੀ ਤੁਸੀਂ ਗੁਰ ਇਤਿਹਾਸ ਪੜ੍ਹੋ, 17ਵੀਂ ਸਦੀ ਦਾ ਅਖੀਰ ਦਾ 18ਵੀਂ ਸਦੀ ਦਾ ਸਮਾਂ ਆਇਆ, ਸਿੰਘ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਆ ਕੇ ਜ਼ਾਲਮ ਹਕੂਮਤਾਂ ਦੇ ਘੇਰਿਆਂ ਨੂੰ ਤੋੜ ਤੋੜ ਕੇ ਇਸ਼ਨਾਨ ਕਰਦੇ ਰਹੇ। ਔਰ ਜੇ ਕੋਈ ਸਿੰਘ ਇਸ਼ਨਾਨ ਕਰਦਾ ਮਿਲ ਜਾਣਾ ਤਾਂ ਜ਼ਾਲਮ ਨੇ ਜਿਉਂਦਾ ਸਾੜ ਕੇ ਸ਼ਹੀਦ ਕਰ ਦੇਣਾ। ਗੁਰੂ ਕੇ ਸਿੰਘਾਂ ਨੇ ਖਿੜੇ ਮੱਥੇ ਉਹ ਸ਼ਹੀਦੀ ਪ੍ਰਵਾਨ ਕਰ ਲੈਣੀ, ਪਰ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨੇ, ਚੁੱਭੇ ਲਾਉਣੇ ਨਹੀਂ ਛੱਡੇ। ਇਸ ਕਰਕੇ ਗੁਰਸਿੱਖ ਇਹ ਅੰਮ੍ਰਿਤ ਰੂਪ ਸਰੋਵਰ ਨੂੰ ਕਦੇ ਛੱਡ ਕੇ ਨਹੀਂ ਦੂਰ ਜਾਂਦੇ। ਇਹ ਗੁਰਸਿੱਖਾਂ ਦੇ ਇਹਨਾਂ ਅੰਮ੍ਰਿਤ ਸਰੋਵਰਾਂ ਨਾਲ ਰੂਹ ਦੇ ਰਿਸ਼ਤੇ ਆ, ਰੂਹ ਦੇ ਆਤਮਾ ਦੇ ਰਿਸ਼ਤੇ, ਆਤਮਾ ਦੀਆਂ ਰੂਹ ਦੀਆਂ ਸਾਂਝਾਂ ਹਨ। ਰੂਹ ਸਰੀਰ ਚੋਂ ਵੱਖ ਹੋ ਜਾਏ, ਸਰੀਰ ਮ੍ਰਿਤਕ ਹੋ ਜਾਂਦਾ, ਅਤੇ ਜਿਸ ਦਿਨ ਸਿੱਖ ਕੋਲੋਂ ਸਿੱਖੀ ਛੁੱਟ ਗਈ, ਅੰਮ੍ਰਿਤ ਸਰੋਵਰਾਂ ਦੇ ਇਸ਼ਨਾਨ ਛੁੱਟ ਗਏ, ਬਾਣੀ ਛੁੱਟ ਗਈ, ਉਦੋਂ ਸਮਝ ਲਓ ਆਪਣੀ ਮੌਤ ਹੈ। ਇਸ ਕਰਕੇ ਸਰਵਰ ਹੰਸਾ ਛੋੜ ਨਾ ਜਾਏ। ਗੁਰਸਿੱਖ ਰੂਪ ਮਹਾਤਮਾ ਜਨ ਜਿਹੜੇ ਸੰਤ ਹੈ, ਤਤ ਬੇਤੇ ਹੈ, ਉਹ ਗੁਰੂ ਰੂਪ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ। ਜਿਵੇਂ ਬੰਗ ਬਗਲਾ ਦੰਭੀ ਜੀਵ ਹੋਰ ਥਾਵਾਂ ਤੇ ਭਟਕਦਾ ਹੈ,
ਪ੍ਰੇਮ ਭਗਤ ਕਰ ਸਹਿਜ ਸਮਾਏ।
ਪ੍ਰੇਮਾ ਭਗਤੀ ਕਰਦੇ ਕਰਦੇ ਸਹਿਜ ਸੁਤੇ ਸਿੱਧੀ ਹੋ ਗੁਰੂ ਸਾਹਿਬ ਦੇ ਚਰਨਾਂ ਵਿੱਚ। ਪ੍ਰੇਮਾ ਭਗਤੀ, ਸਿਦਕ ਦੀ ਭਗਤੀ, ਅਡੋਲਤਾ ਨੂੰ ਰੱਖ ਕੇ ਉਹ ਵਾਹਿਗੁਰੂ ਵਿੱਚ ਸੁਤੇ ਸਿੱਧੀ ਸਮਾ ਗਏ, ਗੁਰੂ ਵਿੱਚ ਭੇਦ ਹੋ ਗਏ।
ਸਰਵਰ ਮਹ ਹੰਸ, ਹੰਸ ਮਹ ਸਾਗਰ।
ਸਰੋਵਰ ਦੀਆਂ ਮਾਨ ਸਰੋਵਰ ਦੀਆਂ ਲਹਿਰਾਂ ਵਿੱਚ ਹੰਸ ਰਹਿੰਦੇ ਹੈ, ਇਸੇ ਤਰ੍ਹਾਂ ਜਿਹੜਾ ਸਾਗਰ ਮਾਨ ਸਰੋਵਰ ਹੈ ਉਹ ਹੰਸਾਂ ਵਿੱਚ ਓਤ ਪੋਤ ਰਹਿੰਦਾ ਹੈ। ਜਿਵੇਂ ਹੰਸ ਗੁਰੂ ਰੂਪ ਮਾਨ ਸਰੋਵਰ ਤੇ ਰਹਿੰਦੇ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਉਹ ਸਿੱਖ ਦੇ ਵਿੱਚ ਗੁਰੂ ਸਾਹਿਬ ਭੇਦ ਹੋ ਕਰਕੇ ਰਹਿੰਦੇ ਹਨ, ਇੱਕ ਮਿਕ ਹਨ।
ਕਥ ਕਥਾ ਗੁਰ ਬਚਨੀ ਆਦਰ।
ਗੁਰੂ ਤੇ ਸਿੱਖ ਦੀ ਜਿਹੜੀ ਕਥਾ ਹੈ ਅਕਥ ਨਹੀਂ ਹੈ, ਇਹ ਕਥਨ ਕਰਕੇ ਨਹੀਂ ਦੱਸੀ ਜਾ ਸਕਦੀ ਗੁਰੂ ਦੀ, ਔਰ ਗੁਰੂ ਦੇ ਸਿੱਖ ਦੀ ਜਿਹੜੀ ਗੁਰੂ ਵਿੱਚ ਅਭੇਦਤਾ ਹੈ, ਮਿਲਾਪ ਹੈ। ਫਿਰ ਵੀ ਗੁਰੂ ਦਾ ਸਿੱਖ ਗੁਰੂ ਦੇ ਬਚਨਾਂ ਦਾ ਸਨਮਾਨ, ਗੁਰੂ ਦਾ ਭੈ, ਗੁਰੂ ਦਾ ਅਦਬ ਹਮੇਸ਼ਾ ਰੱਖਦਾ ਹੈ। ਭਾਈ ਪਾਰੋ ਨੂੰ ਤੀਜੇ ਪਾਤਸ਼ਾਹ ਨੇ ਕਿਹਾ ਸੀ, ਭਾਈ ਪਾਰੋ ਤੇਰੇ ਸਰੂਪ ਵਿੱਚ ਬੈਠ ਕੇ ਅਸੀਂ ਚੌਥਾ ਜਾਮਾ ਤੇਰੇ ਰਾਹੀਂ ਪ੍ਰਗਟ ਕਰਕੇ ਅਸੀਂ ਤੈਨੂੰ ਆਪਣੀ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾ ਕੇ ਇਹ ਸੰਸਾਰ ਦਾ ਉਧਾਰ ਕਰਨਾ ਚਾਹੁੰਦੇ ਹਾਂ। ਭਾਈ ਪਾਰੋ ਕਹਿਣ ਲੱਗੇ, ਮਹਾਰਾਜ ਮੋਕੋ ਸਿੱਖੀ ਹੀ ਮਨ ਭਾਵੈ, ਇਹ ਦਾਤ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ, ਮੈਨੂੰ ਤਾਂ ਮਹਾਰਾਜ ਸਿੱਖੀ ਦਾ ਹੀ ਦਾਨ ਬਖਸ਼ੋ, ਗੁਰੂ ਸਾਹਿਬ ਦੀ ਬਰਾਬਰ ਤਾਂ ਨਹੀਂ ਕੀਤੀ। ਸਿੱਖ ਗੁਰੂ ਦੇ ਤੁੱਲ ਵੀ ਹੋ ਗਏ, ਗੁਰੂ ਦਾ ਰੂਪ ਵੀ ਬਣ ਗਏ, ਪਰ ਗੁਰੂ ਦਾ ਅਦਬ, ਸਨਮਾਨ, ਸਤਿਕਾਰ ਰੱਖਿਆ। ਸੰਤ ਬਾਬਾ ਅਤਰ ਸਿੰਘ ਦੀ ਦੈਸੇ, ਸੰਤ ਬਾਬਾ ਸੁੰਦਰ ਸਿੰਘ ਦੀ ਦੈਸੇ, ਵੱਡੇ ਵੱਡੇ ਕਰਨੀਆਂ ਵਾਲੇ ਗੁਰਸਿੱਖ ਮਹਾਤਮਾ ਹੋਏ, ਪਰ ਗੁਰੂ ਦੀ ਬਰਾਬਰਤਾ ਨਹੀਂ ਉਹਨਾਂ ਨੇ ਕੀਤੀ, ਗੁਰੂ ਸਾਹਿਬ ਦੀ ਸ਼ਰਨ ਵਿੱਚ ਰਹੇ। ਇਸ ਕਰਕੇ ਭਾਈ, ਗੁਰੂ ਸਾਹਿਬ ਜਿੱਡੀਆਂ ਮਰਜ਼ੀ ਬਖਸ਼ਿਸ਼ਾਂ ਰਹਿਮਤਾਂ ਨਾਲ ਸਿੱਖ ਨੂੰ ਨਿਵਾੜ ਦੇਣ, ਪਰ ਸਿੱਖ ਦਾ ਕਰਮ ਨਹੀਂ ਕਿ ਗੁਰੂ ਦੇ ਬਰਾਬਰ ਗੱਦੀਆਂ ਲਾ ਕੇ ਬੈਠਣ ਲੱਗ ਜਾਏ, ਗੁਰੂ ਦੀ ਬਰਾਬਰਤਾ ਕਰੇ। ਉਹ ਸਿੱਖ ਹੀ ਨਹੀਂ ਹੈ ਜਿਹੜਾ ਗੁਰੂ ਦੀ ਬਰਾਬਰਤਾ ਕਰਦਾ। ਇਸ ਕਰਕੇ ਗੁਰ ਬਚਨ ਜਿਹੜੇ ਗੁਰੂ ਦੇ ਬਚਨ ਹੈ, ਉਹ ਆਦਮ ਸਤਿਕਾਰ ਦੇ ਨਾਲ ਉਹਨਾਂ ਨੇ ਹਿਰਦੇ ਵਿੱਚ ਧਾਰਨ ਕੀਤੇ ਹੋਏ ਹਨ। ਐਸੀ ਉਹਨਾਂ ਗੁਰਸਿੱਖਾਂ ਦੀ ਗੁਰੂ ਦੀ ਅਭੇਦਤਾ ਦੀ ਕਥਾ ਅਕਥ ਨਹੀਂ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਜੋਗੀਆਂ ਨਾਲ ਵਾਰਤਾਲਾਪ ਹੋ ਰਿਹਾ ਸਿੱਧਾਂ ਨਾਲ, ਤਾਂ ਕਰਕੇ ਮਹਾਰਾ ਕਹਿੰਦੇ ਸੁਨ ਮੰਡਲ। ਜਿਹੜਾ ਸੁਨ ਮੰਡਲ ਹੈ ਦਸਵਾਂ ਦੁਆਰ, ਦਸਮ ਦੁਆਰ ਦੇ ਵਿੱਚ ਜਦੋਂ ਜੋਗੀ ਲੋਕ ਪ੍ਰਾਣਾਂ ਨੂੰ ਰੋਕ ਕੇ ਸਵਾਸਾਂ ਨੂੰ ਚੜਾ ਕੇ ਦਸਮ ਦੁਆਰ ਦੇ ਵਿੱਚ ਵੈਸੇ ਬੈਠਦਾ ਹੈ।
ਨਾਰਨ ਪੁਰਖ ਕਹੋ ਕਉ ਕੈਸੇ,
ਇੱਥੇ ਜਿਹੜਾ ਜੋਗੀ ਨੂੰ ਪ੍ਰਕਾਸ਼ ਦਿਖਾਈ ਦਿੰਦਾ ਹੈ ਨਾ ਦਸਮ ਦੁਆਰ ਦੇ ਵਿੱਚ, ਉਹਦਾ ਨਾ ਇਸਤਰੀ ਵਾਲਾ ਨਾ ਪੁਰਖ ਵਾਲਾ ਕੋਈ ਆਕਾਰ ਨਹੀਂ ਹੈ। ਉਹ ਕਹਿ ਕੇ ਨਹੀਂ ਦੱਸ ਸਕਦਾ ਕਿ ਇਹੋ ਜਿਹਾ ਹੈ। ਇਸੇ ਤਰ੍ਹਾਂ ਮਹਾਤਮਾ ਰੂਪ ਜਿਹੜੇ ਗੁਰਸਿੱਖ ਰੂਪ ਜੋਗੀ ਹਨ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਜਦੋਂ ਪਰਮੇਸ਼ਰ ਦੇ ਵਿੱਚ ਵਾਹਿਗੁਰੂ ਦੇ ਵਿੱਚ ਅਭੇਦ ਹੋ ਕੇ ਸਮਾਧੀ ਸਥਿਤ ਹੋ ਕੇ ਜੁੜਦੇ ਹੈ, ਤਾਂ ਉਹਨਾਂ ਦੀ ਕੈਸੀ ਅਵਸਥਾ ਹੈ ਉੱਥੇ? ਉੱਥੇ ਭਾਈ ਨਾ ਤਾਂ ਜੀਵ ਪੁਣਾ ਹੈ, ਨਾ ਈਸ਼ਰ ਪੁਣਾ ਹੈ, ਨਾ ਉੱਥੇ ਨਾਰ ਮਾਇਆ ਦਾ ਕੋਈ ਚੱਕਰ ਚੇਨ ਉਹਨਾਂ ਨੂੰ ਦਿਖਾਈ ਦਿੰਦਾ, ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਨਾ ਕੋਈ ਈਸ਼ਰ ਦਾ ਆਕਾਰ, ਨਾ ਵਿਦਿਆ ਤੇ ਨਾ ਜੀਵ ਪੁਣਾ, ਇਹ ਦੋਨਾਂ ਨੂੰ ਹੀ ਉੱਥੇ ਕਿਸੇ ਦੋਨਾਂ ਦਾ ਹੀ ਅਭਾਵ ਹੈ। ਇਸ ਕਰਕੇ ਕੋਈ ਕਿਸੇ ਤਰ੍ਹਾਂ ਵੀ ਕਹਿ ਕੇ ਨਹੀਂ ਦੱਸਿਆ ਜਾ ਸਕਦਾ।
ਫਿਰ ਭਵਨ ਜੋਤ ਰਹੇ ਨਿਗਲਾਈ,
ਤਿੰਨ ਭਵਨਾਂ ਦੀ ਜੋ ਪ੍ਰਕਾਸ਼ਤਾ ਹੈ, ਜਾਗਰਤ ਸੁਪਨ ਸਕੋਪਤ, ਉਹਨਾਂ ਦੇ ਪ੍ਰਕਾਸ਼ ਵਿੱਚ ਜੋਗੀ ਪੁਰਸ਼ ਜਿਹੜਾ ਆਪਣੀ ਸੁਰਤ ਨੂੰ ਲਾ ਕੇ ਰੱਖਦਾ ਹੈ, ਧਿਆਨ ਨੂੰ ਲਾ ਕੇ ਰੱਖਦਾ। ਇੱਧਰ ਸੁਰਗ ਲੋਕ, ਪਤਾਲ ਲੋਕ, ਆਕਾਸ਼ ਲੋਕ ਦਾ ਜੋ ਰਚੈਤਾ ਵਾਹਿਗੁਰੂ ਪਰਮੇਸ਼ਰ ਹੈ, ਜਿਹਦੀ ਜੋ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ, ਗੁਰਸਿੱਖ ਮਹਾਤਮਾ ਰੂਪ ਜੋਗੀ ਉਹਦੇ ਵਿੱਚ ਆਪਣੀ ਸੁਰਤ ਨੂੰ ਲਾ ਕੇ ਜੋੜ ਕੇ ਰੱਖਦੇ ਹਨ।
ਸਿਰ ਨਰ ਨਾਥ ਸੱਚੇ ਸਰਣਾਈ,
ਲੇਪ ਤੇ ਨਰ ਮਨੁੱਖ ਨੌ ਨਾਥ, ਇਹ ਸਾਰੇ ਭਾਈ ਸੱਚੇ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਰਹਿੰਦੇ ਹੈ।
ਆਨੰਦ ਮੂਲ ਅਨਾਥ ਆਧਾਰੀ,
ਇਹ ਵਾਹਿਗੁਰੂ ਆਨੰਦ ਦਾ ਮੂਲ ਮੁੱਢ ਹੈ। ਜਿਹੜੇ ਅਨਾਥ ਹੈ ਨਾ, ਯਤੀਮ ਹੈ, ਉਹਨਾਂ ਨੂੰ ਵੀ ਆਧਾਰੀ ਆਸਰਾ ਦੇਣ ਵਾਲਾ ਉਹਨਾਂ ਦਾ ਮਾਲਕ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖਾਂ ਨੇ ਸੁੱਤੇ ਹੀ ਵਾਹਿਗੁਰੂ ਪਰਮੇਸ਼ਰ ਦੀ ਅਭੇਦਤਾ ਰੂਪ ਭਗਤੀ ਦੀ ਇਹ ਵਿਚਾਰ ਕੀਤੀ ਹੈ ਆਪਣੇ ਜੀਵਨ ਵਿੱਚ।
ਭਗਤ ਵਚਨ ਪੈ ਕਾਟਣ ਹਾਰੇ,
ਇਸ ਕਰਕੇ ਆਪਣੇ ਭਗਤਾਂ ਦੇ ਨਾਲ ਇੰਨਾ ਵਤਸਲ ਪ੍ਰੇਮ ਕਰਨ ਵਾਲਾ ਵਾਹਿਗੁਰੂ ਉਹਨਾਂ ਦੇ ਸਾਰੇ ਜੰਮਣ ਮਰਨ ਦੇ ਅਤੇ ਸੱਤ ਪ੍ਰਕਾਰ ਦੇ ਭੈ ਨੂੰ ਕੱਟ ਦਿੰਦਾ, ਮੇਟ ਦਿੰਦਾ ਹੈ।
ਮੌਦਾ ਮਾਰ ਮਿਲੇ ਪਗ ਧਾਰੇ,
ਇਹਨਾਂ ਗੁਰਮੁਖ ਰੂਪ ਸੰਤਾਂ ਰੂਪ ਹੰਸਾਂ ਨੇ ਗੁਰੂ ਦੇ ਪਗ ਚਰਨਾਂ ਤੇ ਆਪਣਾ ਧਾਰੇ ਸਿਰ ਟਕਾ ਦਿੱਤਾ ਨਾ, ਨਮਸਕਾਰ ਕਰ ਦਿੱਤੀ, ਸਿਰ ਰੱਖ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਦੀ ਹਉਮੈ ਮਾਰ ਦਿੱਤੀ, ਮੇਟ ਦਿੱਤੀ। ਇਸ ਕਰਕੇ ਉਹ ਗੁਰੂ ਸਾਹਿਬ ਨੂੰ ਮਿਲ ਪਏ ਆ, ਭੇਦ ਹੋ ਗਏ ਆ।
ਅਨਕ ਯਤਨ ਕਰ ਕਾਲ ਸੰਤਾਏ,
ਇਹ ਜਿਹੜਾ ਭਾਈ ਕਾਲ ਹੈ ਅਨੇਕਾਂ ਯਤਨਾਂ ਕਰਕੇ ਜੀਵ ਨੂੰ ਸਤਾਉਂਦਾ, ਦੁਖੀ ਕਰਦਾ ਹੈ, ਭਟਕਦਾ ਹੈ ਜੀਵ।
ਮਰਨ ਲਿਖਾਏ ਮੰਡਲ ਮਹ ਆਏ,
ਜਿਹੜੇ ਜੀਵ ਮੰਡਲ ਸੰਸਾਰ ਵਿੱਚ ਆਏ ਸਾਰੇ ਆਪਣਾ ਮਰਨਾ ਲਿਖਾ ਕੇ ਆਏ ਹਨ।
ਜਨਮ ਪਦਾਰਥ ਜਨਮ ਪਦਾਰਥ ਦੁਬਦਾ ਖੋਵੇ,
ਇਸ ਕਰਕੇ ਸਾਧ ਸੰਗੋ ਜੀ, ਇਹ ਜਿਹੜੇ ਜੀਵ ਮਰਨਾ ਲਿਖਾ ਕੇ ਆਏ ਹੈ ਨਾ, ਇਹ ਜੇ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦੇਣ, ਫਿਰ ਤਾਂ ਜੰਮਣ ਮਰਨ ਤੋਂ ਛੁੱਟ ਸਕਦੇ ਹੈ। ਨਹੀਂ ਤਾਂ ਇਹਨਾਂ ਨੇ ਐਡਾ ਜਿਹੜਾ ਮਨੁੱਖਾ ਜਨਮ ਨੂੰ ਪਦਾਰਥ ਰੂਪ ਪ੍ਰਾਪਤ ਹੋਇਆ ਸੀ ਨਾ, ਇਹ ਦੁਬਧਾ ਦੇ ਵਿੱਚ ਪੈ ਕੇ, ਦੁਬਧਾ ਕੀ ਹੈ, ਹਰਿਮੰਦਰ ਸਾਹਿਬ ਜਾਵਾਂ ਕਿ ਦੂਜੇ ਪਾਸੇ ਜਾਵਾਂ, ਪਖੰਡੀਆਂ ਵੱਲ ਜਾਵਾਂ, ਬਸ ਇਸੇ ਭਟਕਣਾ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ। ਉਹ ਭਟਕਣਾ ਭਟਕਣਾ ਸੰਸਾਰ ਦੇ ਪਦਾਰਥਾਂ ਦੇ ਵਿੱਚ, ਸੰਸਾਰ ਦੇ ਪਦਾਰਥਾਂ ਦੀ ਭਟਕਣਾ ਦੇ ਵਿੱਚ ਹੀ ਆਪਣਾ ਅਮੋਲਕ ਮਨੁੱਖਾ ਜਨਮ ਗਵਾ ਲਿਆ। ਇਹ ਜਿਹੜਾ ਮਨੁੱਖਾ ਜਨਮ ਮਿਲਿਆ ਸੀ, ਇਹ ਏਡੀ ਵੱਡੀ ਦੁਰਲੱਭ ਦਾਤ ਵਾਹਿਗੁਰੂ ਨੇ ਦਿੱਤੀ ਸੀ, ਭਈ ਪ੍ਰਾਪਤ ਮਾਨੁਖ ਦੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਦੁਬਧਾ ਨੂੰ ਮੇਟਣ ਵਾਸਤੇ, ਭਗਤੀ ਕਰਨ ਵਾਸਤੇ, ਸਤਸੰਗਤ ਕਰਨ ਵਾਸਤੇ। ਪਰ ਇਹ ਮਨੁੱਖਾ ਜਨਮ ਇੱਕ ਬਹੁਤ ਵੱਡਾ ਪਦਾਰਥ ਹੈ, ਜਿਵੇਂ ਗਿਆਨ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ, ਇਹ ਵੀ ਪਦਾਰਥ ਹਨ ਗੁਰਬਾਣੀ ਵਿੱਚ। ਅਤੇ ਜਨਮ ਮਨੁੱਖਾ ਜੀਵਨ ਵੀ ਇੱਕ ਪਦਾਰਥ ਮਿਲਿਆ, ਇਹਨੂੰ ਅਜਾਈ ਨਾ ਗੁਆਈਏ। ਸੰਸਾਰ ਦੇ ਪਦਾਰਥਾਂ ਦੀ ਦੁਬਧਾ ਦੇ ਵਿੱਚ ਪੈ ਕੇ ਮਨੁੱਖਾ ਜਨਮ ਅਮੋਲਕ ਭੰਗ ਦੇ ਪਹਾੜੇ ਗਵਾ ਲਿਆ, ਨਿਸਫਲੀ ਅਜਾਈ ਗੁਆਉਣਾ ਕੀਤਾ ਹੈ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਗਾ,
ਆਪਣੇ ਆਤਮ ਸਰੂਪ ਨੂੰ ਨੀ ਚੀਨਸ ਜਾਣਿਆ, ਭਰਮ ਦੇ ਵਿੱਚ ਪੈ ਪੈ ਕੇ, ਅਗਿਆਨ ਵਿੱਚ ਪੈ ਪੈ ਕੇ ਰੋਣਾ ਹੀ ਇਹਦੇ ਪੱਲੇ ਪੈ ਗਿਆ ਹੈ।
ਰਹਿਤੋ ਪੜ੍ਹਤੋ ਸੁਣਤੋ ਏਕ,
ਕਹਿਣਾ ਪੜ੍ਹਨਾ ਤੇ ਸੁਣਨਾ, ਇਹ ਤਿੰਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਜਿਹੜੇ ਮਹਾਤਮਾ ਜਨ ਜੋਗੀ ਹੈ ਉਹ ਕੀ ਕਹਿੰਦੇ ਹੈ, ਕਹਿਣ ਵਾਲਾ ਵੀ, ਪੜ੍ਹਨ ਵਾਲਾ ਵੀ, ਸੁਣਨ ਵਾਲਾ ਹੀ ਇੱਕ ਵਾਹਿਗੁਰੂ ਪਰਮੇਸ਼ਰ ਹੈ। ਇੱਕ ਪਰਮੇਸ਼ਰ ਦੇ ਨਾਮ ਨੂੰ ਉਹ ਕਹਿੰਦੇ ਆ, ਰਸਨਾ ਤੋਂ ਉਚਾਰਦੇ ਆ, ਇੱਕ ਵਾਹਿਗੁਰੂ ਦੇ ਨਾਮ ਦਾ ਹੀ ਪਠਨ ਕਰਦੇ ਆ, ਇੱਕ ਵਾਹਿਗੁਰੂ ਦੇ ਨਾਮ ਦਾ ਹੀ ਉਚਾਰਨ ਭਾਵ ਜਿਹੜਾ ਕੀਤਾ ਉਹਨੂੰ ਸੁਣਨਾ ਕਰਦੇ ਹਨ।
ਧੀਰਜ ਧਰਮ ਧਰਨੀ ਧਰ ਟੇਕ,
ਉਹ ਧਰਤੀ ਦਾ ਆਸਰਾ ਹੈ ਨਾ, ਧਰਨੀ ਧਰਤੀ ਦਾ ਧਰ, ਜੋ ਵਾਹਿਗੁਰੂ ਪਰਮੇਸ਼ਰ ਆਸਰਾ ਧੀਰਜ ਦੇਣ ਵਾਲਾ ਧਰਤੀ ਨੂੰ, ਧਰ ਧੀਰਜ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ। ਉਹਨਾਂ ਨੇ ਉਸ ਦੀ ਟੇਕ ਓਟ ਲਈ ਹੈ, ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਧੀਰਜ ਔਰ ਧਰਮ ਦਾ ਦੋਨਾਂ ਦਾ ਹੀ ਨਿਵਾਸ ਹੈ। ਧਰਮ ਦੇ ਵਿੱਚ ਉਹਨਾਂ ਨੇ ਧਰਮ ਦੀ ਸਾਧਨਾ ਕਰਦੇ ਐਸਾ ਧੀਰਜ ਰੱਖਿਆ, ਉਹ ਅਡੋਲ ਪਦਵੀ ਨੂੰ ਰੱਖ ਕੇ ਉਹ ਡੋਲੇ ਨਹੀਂ ਕਦੇ। ਮਨ ਨਾ ਡਿੱਗੇ ਤਨ ਕਾਹੇ ਕੋ ਡਗਾਏ, ਰਾਮ ਨਾਮ ਚਿਤ ਰਹੋ ਸਮਾਏ। ਐਸਾ ਉਹਨਾਂ ਨੇ ਧਰਮ ਦਾ ਧੀਰਜ, ਸਾਰੇ ਸੁੱਖ ਪ੍ਰਾਪਤ ਹੋਣ ਦੇ ਬਾਵਜੂਦ ਵੀ ਭਾਈ ਸੰਤ ਰਾਮ, ਧੰਨ ਗੁਰੂ ਅਰਜਨ ਦੇਵ ਜੀ ਦੇ ਸਿੱਖ, ਆਪਣੇ ਧਰਮ ਵਿੱਚ ਇੰਨਾ ਧੀਰਜ ਰੱਖਿਆ, ਡੋਲੇ ਨਹੀਂ। ਇਸ ਕਰਕੇ ਉਹਨਾਂ ਨੂੰ ਧਰਮ ਅਤੇ ਧੀਰਜ ਪ੍ਰਾਪਤ ਹੋਇਆ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਉਹਨਾਂ ਦਾ ਰੱਖਿਆ ਜਤ, ਉਹਨਾਂ ਦਾ ਕੀਤਾ ਹੋਇਆ ਸਤ ਦਾਨ ਤੇ ਸੰਜਮ ਇੰਦਰੀਆਂ ਦਾ ਦਮਨ, ਇਹ ਸਾਰਾ ਉਹਨਾਂ ਦਾ ਭਾਈ ਸਫਲਾ ਹੈ, ਕਿਉਂਕਿ ਉਹਨਾਂ ਦੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਸਮਾਇਆ ਹੋਇਆ ਹੈ।
ਚੌਥੇ ਪਦ ਕੋ ਜੇ ਮਨ ਪਤੀਆ,
ਉਹ ਉਹਨਾਂ ਦਾ ਚੌਥਾ ਪਦ, ਤੁਰੀਆ ਪਦ, ਮੁਕਤੀ ਦਾ ਜਿਹੜਾ ਥਾਂ ਹੈ, ਉਸ ਵਿੱਚ ਜੇ ਕਰਕੇ ਉਹਨਾਂ ਦਾ ਮਨ ਐਨ ਪਤੀਤ ਗਿਆ, ਭਾਵ ਲੱਗ ਗਿਆ, ਭਰੋਸਾ ਆ ਗਿਆ ਹੈ।
ਸਾਚੇ ਨਿਰਮਲ ਮੈਲ ਨਾ ਲਾਗੋ,
ਉਹ ਭਾਈ ਨਿਰਮਲ ਉੱਜਲ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਾਪਾਂ ਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਕਿਉਂਕਿ ਸੱਚੇ ਵਾਹਿਗੁਰੂ ਨੂੰ ਉਹਨਾਂ ਨੇ ਉਹਦੀ ਟੇਕ ਲੈ ਕੇ ਉਸ ਦੇ ਨਾਲ ਆਪਣਾ ਮਨ ਵਾਹਿਗੁਰੂ ਪਰਮੇਸ਼ਰ ਦਾ ਮੰਨਣਾ, ਇਹੀ ਸਭ ਤੋਂ ਵੱਡਾ ਧਰਮ ਹੈ। ਸਾਧ ਸੰਗਤ ਦੀ ਧਰਮ ਦਾ ਮੁੱਢਲਾ ਪਦ ਕੀ ਹੈ, ਚਿੰਨ੍ਹ ਕੀ ਹੈ, ਕਦਮ ਕੀ ਹੈ, ਜਦੋਂ ਪਰਮੇਸ਼ਰ ਦੀ ਹੋਂਦ ਵਿੱਚ ਤੁਹਾਡਾ ਮਨ ਵਿਸ਼ਵਾਸ ਕਰ ਲਿਆ, ਸਮਝ ਲਓ ਤੁਸੀਂ ਧਰਮ ਦੇ ਮਾਰਗ ਤੇ ਤੁਰ ਪਏ। ਇਹੀ ਧਰਮ ਹੈ ਕਿ ਵਾਹਿਗੁਰੂ ਵਿੱਚ ਵਿਸ਼ਵਾਸ ਰੱਖਣਾ, ਭਰੋਸਾ ਰੱਖਣਾ, ਉਹਦੀ ਧਰਮ ਦੀ ਯਾਤਰਾ ਸ਼ੁਰੂ ਹੋ ਗਈ, ਸਮਝ ਲਓ। ਇਸ ਕਰਕੇ ਉਹ ਜਿਹੜੇ ਐਸੇ ਨਿਰਮਲ ਹਨ, ਉਰਜਲ ਹਨ, ਉਹਨਾਂ ਨੂੰ ਫਿਰ ਵਿਕਾਰਾਂ ਦੀ, ਪਾਪਾਂ ਦੀ ਮੈਲ ਨਹੀਂ ਲੱਗਦੀ ਹੈ, ਐਸਾ ਸੱਚਾ ਵਾਹਿਗੁਰੂ ਨਾਲ ਉਹਨਾਂ ਦਾ ਪ੍ਰੇਮ ਹੈ,
ਗੁਰ ਕੈ ਸ਼ਬਦ ਭਰਮ ਭਉ ਭਾਗ,
ਉਹਨਾਂ ਦੇ ਉਪਦੇਸ਼ ਨਾਲ ਉਹਨਾਂ ਦਾ ਭਰਮ ਗਿਆਨ ਹੈ, ਜੰਮਣ ਮਰਨ ਦਾ ਜਿਹੜਾ ਭੈ ਸਾਰਾ ਭੱਜ ਗਿਆ, ਨਿਵਿਰਤ ਹੋ ਗਿਆ ਹੈ।
ਮੂਰਤ ਮੂਰਤ ਆਦਿ ਅਨੂਪ,
ਉਹ ਜਿਹੜਾ ਉਪਮਾ ਤੋਂ ਰਹਿਤ ਸਾਰਿਆਂ ਦਾ ਮੁੱਢ ਵਾਹਿਗੁਰੂ ਹੈ, ਐਸੀ ਉਹਦੀ ਸੂਰਤ ਸੁੰਦਰ ਤੋਂ ਸੁੰਦਰ ਮੂਰਤ ਸਰੂਪ ਹੈ ਜਿਸ ਦੀ ਉਪਮਾ ਕਰਕੇ ਕਥਨ ਨਹੀਂ ਕੀਤੀ ਜਾ ਸਕਦੀ।
ਨਾਨਕ ਜਾਜੈ ਸਾਚ ਸਰੂਪ,
ਸਖਤ ਸੁਹਾਣ ਸਦਾ ਮਨ ਚਾਓ, ਐਸਾ ਸੁੰਦਰ ਸਰੂਪ ਹੈ ਵਾਹਿਗੁਰੂ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐਸੇ ਸੱਚ ਸਰੂਪ ਦੀ ਦਾਤ, ਉਹਦੀ ਪ੍ਰਾਪਤੀ ਨੂੰ ਅਸੀਂ ਹਮੇਸ਼ਾ ਹੀ ਮੰਗਣਾ ਕਰਦੇ ਹਾਂ। ਬਿਣ ਤਿੰਨ ਹੋਰ ਜੋ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਐਸੀ ਉਹ ਵਾਹਿਗੁਰੂ ਦੀ ਪ੍ਰਾਪਤੀ ਦੀ ਜਾਚਨਾ ਕਰਦੇ ਹੈ ਕਿ ਸੱਚੇ ਪਾਤਸ਼ਾਹ ਤੁਹਾਡਾ ਸਰੂਪ, ਤੁਹਾਡੀ ਅਭੇਦਤਾ ਸਾਨੂੰ ਜੀਵਨ ਦੇ ਵਿੱਚ ਪ੍ਰਾਪਤ ਹੋਵੇ। ਇਹੀ ਉਹਨਾਂ ਗੁਰਮੁਖਾਂ ਨੇ ਦਾਤ ਜੀਵਨ ਵਿੱਚ ਮੰਗੀ ਹੈ। ਸਤ ਸੰਗਤ ਜੀ, ਕਥਾ ਵਿਚਾਰ ਕਰਨੀਆਂ ਬੇਅੰਤ ਹੋਈਆਂ ਭੁੱਲਾਂ ਚੁੱਕਾਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਅੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ, ਇਸੇ ਤਰ੍ਹਾਂ ਸਤ ਸੰਗਤ ਜੀ ਸੰਤ ਬਾਬਾ ਗੁਰਦੇਵ ਸਿੰਘ ਜੀ ਤਰਸਿੱਕੇ ਵਾਲੇ, ਹੋਰ ਵੀ ਸ਼ਖਸੀਅਤਾਂ ਸੰਗਤ ਵਿੱਚ ਸੁਭਾਇਮਾਨ ਹਨ। ਮੈਂ ਸਭ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ। ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ
ਕਰਨੀਆਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।